ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਚੌਥਾ ਅੰਤਰ ਅਗਿਆਨ ਭਈ ਮਤ ਮਾਧਿਅਮ ਸਤਿਗੁਰ ਕੀ ਪ੍ਰਤੀਤ ਨਾਹੀ ਅੰਦਰ ਕਪਟ ਸਭ ਕਪਟੋ ਕਰ ਜਾਣੈ ਕਪਟੇ ਖਪਹੇ ਖਪਾਹੀ ਅੰਤਰ ਅਗਿਆਨ ਭਈ ਮਤ ਮਾਧਿਅਮ ਸਤਿਗੁਰ ਕੀ ਪ੍ਰਤੀਤ ਨਾਹੀ ਅੰਦਰ ਕਪਟ ਸਭ ਕਪਟੋ ਕਰ ਜਾਣੈ ਕਪਟੇ ਖਪਹੇ ਖਪਾਹੀ ਸਤਿਗੁਰ ਕਾ ਭਾਣਾ ਚਿਤ ਨਾ ਆਵੈ ਆਪਣੇ ਸੁਆਏ ਫਿਰਾਹੀ ਕਿਰਪਾ ਕਰੇ ਜੇ ਆਪਣੀ ਤਾਂ ਨਾਨਕ ਸ਼ਬਦ ਸਮਾਹੀ ਮਹਲਾ ਚੌਥਾ ਮਨਮੁਖ ਮਾਇਆ ਮੋਹਿ ਵਿਆਪੇ ਦੂਜੈ ਭਾਏ ਮਨੁਆ ਫਿਰ ਨਾਹੇ ਅਨ ਦਿਨ ਜਲਤ ਰਹੇ ਦਿਨ ਰਾਤੀ ਹਉ ਮੈਂ ਖਪਹੇ ਖਪਾਹੇ ਅੰਤਰ ਲੋਭ ਮਹਾ ਗੁਬਾਰਾ ਤਿਨਕੈ ਨਿਕਟ ਨਾ ਕੋਈ ਜਾਹੇ ਓਏ ਆਪ ਦੁਖੀ ਸੁਖ ਕਬਹੂ ਨਾ ਪਾਵਹੇ ਜਨਮ ਮਰਹੇ ਮਰ ਜਾਹੇ ਨਾਨਕ ਬਖਸ਼ ਲਏ ਪ੍ਰਭ ਸਾਚਾ ਜੇ ਗੁਰ ਚਰਨੀ ਚਿਤ ਲਾਹੇ ਪੌੜੀ ਸੰਤ ਭਗਤ ਪਰਵਾਨ ਜੋ ਪ੍ਰਭ ਪਾਇਆ ਸੇਈ ਵਿਚੱਖਣ ਜੰਤ ਜਿਨੀ ਹਰ ਧਿਆਇਆ ਅੰਮ੍ਰਿਤ ਨਾਮ ਨਿਧਾਨ ਭੋਜਨ ਖਾਇਆ ਸੰਤ ਜਨਾ ਕੀ ਧੂਰ ਮਸਤਕ ਲਾਇਆ ਨਾਨਕ ਭਏ ਪੁਨੀਤ ਹਰ ਤੀਰਥ ਨਾਇਆ ਸੰਤ ਜਨਾ ਕੀ ਧੂਰ ਮਸਤਕ ਲਾਇਆ ਨਾਨਕ ਭਏ ਪੁਨੀਤ ਹਰ ਤੀਰਥ ਨਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਿਨਾਮ ਵਾਹਿਗੁਰੂ ਸਹਿਬ ਜਿਉਂ ਬੋਲਾਏ ਤਿਉਂ ਬੋਲੀਐ ਜਾਂ ਆਪ ਬੁਲਾਏ ਸੋਏ ਗੁਰਮੁਖ ਬਾਣੀ ਬ੍ਰਹਮ ਹੈ ਸ਼ਬਦ ਮਿਲਾਵਾ ਹੋਏ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ हम न सकत कर सिफत तुम्हारी, आप ले हो तुम कथा सुधारी, आप ले हो तुम कथा सुधारी। गुरगद्दी दे मालिक गुर सिंघासन ते प्रकाशमान, शतर चबर तख्त दे मालिक सतगुरु धन श्री गुरु ग्रंथ साहिब जी महाराज जी दे अमृत वेले सचखंड श्री हरिमंदर साहिब जी दे अंदर प्रकाशमान हुंदियां आए अज दे पावन हुक्म नूं। इस समय आप जी ने गुरद्वारा मंजी साहिब दीवान हाल श्री अमृतसर साहिब जी दे इस पावन दर तों श्रवण करना कीता। आओ साहिब दी असीस प्राप्त करदियां शब्द विचार आरंभ तों पहलां एक वारी कलगी तार दशमेश पातशाह धन श्री गुरु गोबिंद सिंह साहिब पातशाह जी दी बख्शिश कीती होई पावन फतेह नाल सारे सांझ पाओ ते बड़े प्यार ते सत्कार सावधान ते एकाग्रता विच पार के आखो जी वाहिगुरु जी का खालसा वाहिगुरु जी की फतेह। अज दे ए पावन हुक्म श्री गुरु ग्रंथ साहिब जी महाराज जी दे 652 अंग तो आरंभ होके 653 अंग तक संपूर्ण होंदे ने। इस सोठ की वार महला चौथा की बाणी दे विचों दो श्लोक ओह भी धन गुरु रामदास पातशाह जी दे ने। पहला श्लोक 4 पंक्तियां दा ते दूजा श्लोक 5 पंक्तियां दा है। उपरंत पौड़ी ਉਹ ਵੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ 5 ਪੰਕਤੀਆਂ ਦੀ ਹੈ। ਆਓ ਸਾਹਿਬ ਦੀ ਅਸੀਸ ਪ੍ਰਾਪਤ ਕਰੀਏ ਇਹ 2 ਸਲੋਕ ਅਤੇ ਪੌੜੀ ਦੀ ਵਿਚਾਰ ਅੰਦਰ ਸੁਰਤ ਵਿੱਚ ਟਿਕ ਸਕੇ। ਮਾਲਕ ਦੀ ਰਹਿਮਤ ਹੋਵੇ ਦਾਸਰਾ ਇਸ ਸ਼ਬਦ ਵਿਚਾਰ ਨੂੰ ਵਿਚਾਰ ਸਕੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਕਿਰਪਾ ਕਰਨ ਜੀ। ਆਓ ਆਪਾਂ ਸਵਾਰੀਏ अपने भले लई ते सरबत दे भले लई सारे आखो सतनाम वाहे गुरु वाहे गुरु वाहे गुरु
सतनाम श्री वाहे गुरु साहेब जी सलोक महला चौथा अंतर अज्ञान भाई मत मध्यम सतगुर की प्रतीत नाही।
अंतर अज्ञान है ज्ञान नहीं है, अंदर बेसमझी है नादानी है भुल है। अज्ञानता दे पाओ ही ए ने जैसा चलना चाहिए वैसा ना चले ते जैसा नहीं चलना चाहिए वैसा चले। जो असल विच सच है वो सच ना दिसे ते झूठी दुनिया वो सच नजर आए इसनू अज्ञान कहंदे ने। ज्ञान दे अर्थ ने जानकारी सोझी आत्मा नू आत्मा ते परमात्मा नू परमात्मा जानना देह नू ते इस मिथ्या संसार नू मिथ्या जानना इसनू ज्ञान कहंदे ने। पर अंदर है अज्ञान अंदर सोझी नहीं है बेसमझी है ते मत है मध्यम ये ते गल सच है। ज्ञान दी कसौटी ते मत ਸਿਆਣੀ ਬਣ ਜਾਂਦੀ। ਗਿਆਨ ਹੋਵੇ ਤੇ ਸਿਆਣਾ ਹੈ, ਤੇ ਜੇ ਗਿਆਨ ਨਹੀਂ ਤੇ ਮਤ ਮੱਧਮ ਹੈ। ਤੇ ਹਾਲਤ ਅੱਜ ਪਤਾ ਕੀ ਹੈ, ਇਹ ਜਿਹੜੇ ਸਾਡੇ ਪੰਜ ਗਿਆਨ ਇੰਦਰੀਏ ਤੇ ਪੰਜ ਕਰਮ ਇੰਦਰੀਏ ਨੇ ਨਾ, ਹਜ਼ੂਰ ਦੀ ਬਾਣੀ ਦਾ ਇੱਕ ਭਗਤ ਬਾਣੀ ਦੇ ਬੋਲਾਂ ਰਾਹੀਂ ਕਥਨ ਹੈ, ਇਹ ਹੋ ਗਏ ਨੇ ਤਾਕਤਵਰ ਇੰਦਰੀ ਸਬਲ। ਇਹ ਸਬਲ ਹੋ ਗਏ, ਬਲ ਵਾਲੇ ਬਣ ਗਏ। ਇੰਦਰੀ ਸਬਲ ਨਿਬਲ ਵਿਵੇਕ ਬੁੱਧ, ਪਰਮਾਰਥ ਪ੍ਰਵੇਸ਼ ਨਾਹੀਂ। ਮਤ ਹੋ ਗਈ ਕਮਜ਼ੋਰ, ਉਹ ਹੋ ਗਈ ਨਿਬਲ, ਕਿਉਂਕਿ ਅੰਦਰ ਵਿਵੇਕੀ ਮਤ ਨਹੀਂ ਹੈ। ਤੇ ਜਦੋਂ ਵਿਵੇਕੀ ਮਤ ਨਹੀਂ, ਸਿਆਣਾ ਨਹੀਂ, ਤੇ ਪਰਮਾਰਥ ਵਿੱਚ ਪ੍ਰਵੇਸ਼ ਨਹੀਂ ਕਰੇਗਾ, ਅਕਾਰਥ ਵੱਲ ਜਾਏਗਾ। ਇਸ ਕਰਕੇ ਮੇਰੇ ਸਾਹਿਬ ਕਹਿੰਦੇ ਨੇ ਅੰਤਰ ਅਗਿਆਨ ਭਈ ਮਤ ਮੱਧਮ। ਇੱਕ ਹੈ ਮੱਧਮ ਮਤ, ਇੱਕ ਹੈ ਉੱਤਮ ਮਤ। ਉੱਤਮ ਮਤ ਮੇਰੇ ਹਿਰਦੇ ਤੂੰ ਆਓ, ਧਿਆਵੋ ਗਾਵੋ ਗੁਣ ਗੋਬਿੰਦਾ, ਅਤ ਪ੍ਰੀਤਮ ਮੋਹਿ ਲਾਗੈ ਨਾਉ। ਜਦੋਂ ਵਾਹਿਗੁਰੂ ਦੀ ਬੰਦਗੀ ਸਿਮਰਨ ਵੱਲ ਮਤ ਚੱਲੇ, ਤੇ ਮੈਂ ਇੱਕ ਬੇਨਤੀ ਕਰਾਂ, ਉਹ ਆਪਣੀ ਨਹੀਂ ਹੁੰਦੀ, ਉਹ ਗੁਰੂ ਕੋਲੋਂ ਮਿਲੀ ਹੁੰਦੀ। ਇਸ ਕਰਕੇ ਉਸ ਨੂੰ ਗੁਰ ਮਤ ਕਹਿੰਦੇ ਨੇ। ਜੋ ਗੁਰੂ ਕੋਲੋਂ ਮਿਲੀ ਹੋਈ ਮਤ ਹੋਵੇ ਉਹ ਉੱਤਮ ਹੈ। ਜੋ ਕੂੜ ਕਬਾੜੇ ਸੰਸਾਰ ਵੱਲੋਂ ਆਈ ਹੋਈ ਅੰਦਰ ਅਕਲ ਹੋਵੇ ਉਸ ਨੂੰ ਮੱਧਮ ਮਤ ਕਹਿੰਦੇ ਨੇ, ਉਸ ਨੂੰ ਕੁਮਤ ਕਹਿੰਦੇ ਨੇ, ਉਸ ਨੂੰ ਮਨ ਮਤ ਕਹਿੰਦੇ ਨੇ। ਤੇ ਮੇਰੇ ਸਾਹਿਬ ਕਹਿੰਦੇ ਨੇ ਅੰਤਰ ਅਗਿਆਨ ਭਈ ਮਤ ਮੱਧਮ। ਸਤਿਗੁਰ ਕੀ ਪ੍ਰਤੀਤ ਨਾਹੀਂ, ਸਤਿਗੁਰੂ ਤੇ ਭਰੋਸਾ ਨਹੀਂ ਹੈ, ਸਤਿਗੁਰੂ ਤੇ ਵਿਸ਼ਵਾਸ ਨਹੀਂ ਹੈ, ਪ੍ਰਤੀਤ ਨਹੀਂ, ਤੇ ਆਪਣੀ ਸਿਆਣਪ ਵਰਤਦਾ। ਇੱਥੇ ਮੈਂ ਬੇਨਤੀ ਕਰਾਂਗਾ, ਜਿਨ੍ਹਾਂ ਨੂੰ ਸਤਿਗੁਰੂ ਤੇ ਪ੍ਰਤੀਤ ਆਈ ਉਹਨਾਂ ਸਤਿਗੁਰੂ ਦਾ ਉਪਦੇਸ਼ ਸੁਣ ਕੇ ਕਿੰਤੂ ਪਰੰਤੂ ਨਹੀਂ ਕੀਤਾ, ਆਪਣੀ ਮਤ ਤੇ ਪਰਖਣ ਦੀ ਕੋਸ਼ਿਸ਼ ਨਹੀਂ ਕੀਤੀ। ਜਦੋਂ ਗੁਰੂ ਦੇ ਉਪਦੇਸ਼ ਤੇ ਪੂਰਨ ਤੌਰ ਤੇ ਪ੍ਰਤੀਤ ਕਰ ਲਈਏ, ਜਾਂ ਕਹਿ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੇ ਹਰ ਪ੍ਰਭ ਚੀਤ। ਤੇ ਜੇ ਸਤਿਗੁਰ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਲਾਗੋ ਭਾਓ, ਉਸ ਨੂੰ ਸੁੱਖ ਨਾ ਉਪਜੈ ਭਾਵੇਂ ਸੌ ਗੇੜਾ ਆਵੋ ਜਾਓ। ਇਸ ਕਰਕੇ ਮੇਰੇ ਸਾਹਿਬ ਕਹਿੰਦੇ ਨੇ ਮਤ ਮੱਧਮ ਹੋ ਗਈ ਹੈ, ਤੇ ਹੁਣ ਸਤਿਗੁਰੂ ਤੇ ਭਰੋਸਾ ਨਹੀਂ, ਸਤਿਗੁਰੂ ਤੇ ਪ੍ਰਤੀਤ ਨਹੀਂ ਹੈ ਜੀ।
ਅੰਦਰ ਕਪਟ ਸਭ ਕਪਟੂ ਕਰ ਜਾਣੈ, ਕਪਟੇ ਖਪਹੇ ਖਪਾਹੀ।
ਅੰਦਰ ਕਪਟੀ ਹੈ, ਅੰਦਰਲਾ ਆਪਾ ਧੋਖੇਬਾਜ ਹੈ, ਜਾਪਦਾ ਤੇ ਨਦੀ ਕਿਨਾਰੇ ਬੈਠਾ ਬੜੇ ਟਿਕਾਓ ਵੱਲ ਹੈ ਬਗਲਾ, ਇੱਕ ਲੱਤ ਚੁੱਕ ਕੇ ਖਲੋਤਾ, ਐਨ ਅੱਖਾਂ ਮੂੰਦ ਕੇ ਖਲੋਤਾ, ਤੇ ਕੀ ਆਖਾਂਗੇ, ਭਗਤ ਕਿ ਬਗਲਾ ਭਗਤ, ਮੱਛੀ ਦੀ ਤਾਕ ਵਿੱਚ ਬੈਠਾ। ਇਸ ਢੰਗ ਦਾ ਕਿਸੇ ਦਾ ਵੀ ਜੀਵਨ ਹੋਵੇ, ਬਾਹਰੋਂ ਚੰਗਾ ਜਾਪੇ, ਮਿੱਠਾ ਬੋਲਦਾ ਜਾਪੇ, ਧਰਮੀ ਜਾਪੇ, ਪਰ ਅੰਦਰ ਆਪਣੀ ਕਿਸੇ ਚਲਾਕੀ ਤੇ ਚਾਲ ਖੇਡਣ ਤੇ ਖਲੋਤਾ ਹੋਵੇ, ਦੂਸਰੇ ਨੂੰ ਨੀਵਾਂ ਦਿਖਾਉਣ ਤੇ ਉਸ ਦਾ ਕੁਝ ਖੋਣ ਤੇ ਖਲੋਤਾ ਹੋਵੇ, ਉਸ ਨੂੰ ਕਹਿੰਦੇ ਨੇ ਬੰਦਾ ਕਪਟੀ ਹੈ। ਜਿਨ ਮਨ ਹੋਰ ਮੁੱਖ ਹੋਰ, ਇਹ ਕਪਟੀ ਦੇ ਲੱਛਣ ਨੇ। ਜਿਨ ਮਨ ਹੋਰ ਮੁੱਖ ਹੋਰ, ਸੇ ਕਾਂਢੇ ਕੱਚਿਆ। ਤੇ ਸਾਹਿਬ ਕਹਿਣ ਲੱਗੇ ਅੰਦਰ ਕਪਟੀ ਹੈ, ਉਹਨੂੰ ਸਾਰੇ ਕਪਟੀ ਨਜ਼ਰ ਆਉਂਦੇ ਨੇ, ਤੇ ਫਿਰ ਇਸ ਕਪਟ ਦੇ ਵਿੱਚ ਉਹ ਖਪਦਾ ਵੀ ਹੈ ਤੇ ਖਪਾਉਂਦਾ ਵੀ ਹੈ। ਕਪਟੇ ਖਪੈ ਖਪਾਹੀ, ਆਪ ਵੀ ਦੁਖੀ ਹੁੰਦਾ ਤੇ ਫਿਰ ਇਸ ਕਪਟ ਦੇ ਅਧੀਨ ਉਹ ਦੂਜਿਆਂ ਨੂੰ ਵੀ ਦੁਖੀ ਕਰਦਾ ਹੈ ਜੀ।
ਸਤਿਗੁਰ ਕਾ ਪਾਣਾ ਚਿਤ ਨਾ ਆਵੇ, ਆਪਣੇ ਸੁਆਏ ਫਿਰਾਹੀ।
ਸਤਿਗੁਰੂ ਦਾ ਭਾਣਾ ਤੇ ਅੰਦਰ ਹਿਰਦੇ ਵਿੱਚ ਆਉਂਦਾ ਨਹੀਂ, ਸਤਿਗੁਰੂ ਦੀ ਰਜ਼ਾ ਵਿੱਚ ਰਹਿੰਦਾ ਨਹੀਂ, ਤੇ ਆਪਣੇ ਸਵਾਦ ਲੱਭਦਾ ਫਿਰਦਾ। ਇਹ ਤੇ ਇੱਕ ਗੱਲ ਧਿਆਨ 'ਚ ਰੱਖ ਲੈਣਾ, ਇਹ ਰਸ ਛਾਡੇ ਉਹ ਰਸ ਆਵਾ, ਤੇ ਜੇ ਆਪਣੇ ਸਵਾਦ ਲੱਭੇਗਾ ਤੇ ਇਹ ਸੱਚ ਹੈ ਵੀ ਜੋ ਗੁਰੂ ਆਖੇ ਉਸ ਮਾਰਗ ਤੇ ਨਹੀਂ ਚੱਲੇਗਾ। ਤੇ ਜੇ ਸਤਿਗੁਰੂ ਦਾ ਭਾਣਾ ਹੀ ਨਹੀਂ ਮੰਨਦਾ, ਸਤਿਗੁਰੂ ਦੀ ਰਜ਼ਾ ਵਿੱਚ ਨਹੀਂ ਲੈਂਦਾ, ਕਿਉਂਕਿ ਗੁਰ ਕੇ ਗ੍ਰਹਿ ਸੇਵਕ ਜੋ ਰਹਿ ਉਹਦਾ ਕੰਮ ਕੀ ਹੈ, ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਕੋ ਕਰ ਕੱਛ ਨਾ ਜਨਾਵੇ। ਜੇ ਆਪਣੇ ਆਪ ਨੂੰ ਕੁਛ ਜਨਾਉਂਦਾ, ਆਪਣੀ ਅਕਲ ਵਰਤਦਾ, ਤੇ ਸਮਝ ਲੈਣਾ ਗੁਰੂ ਦੀ ਪ੍ਰਸੰਨਤਾ ਨਹੀਂ ਲੈ ਸਕਦਾ। ਇਹ ਸੱਚ ਹੈ ਵੀ ਬਹੁਤਾਤ ਲੋਕ ਐਸੇ ਨੇ, ਸਾਰੇ ਨਹੀਂ, ਮੈਂ ਬੇਨਤੀ ਕਰਾਂਗਾ, ਸਾਰੇ ਨਹੀਂ, ਪਰ ਬਹੁਤਾਤ ਗਿਣਤੀ ਉਹਨਾਂ ਲੋਕਾਂ ਦੀ ਹੈ, ਉਹ ਗੁਰੂ ਕੋਲ ਆਉਂਦੇ ਤੇ ਹਨ ਪਰ ਗੁਰੂ ਦੀ ਆਗਿਆ ਅਨੁਸਾਰ ਨਹੀਂ ਚੱਲਦੇ। ਤੇ ਮੈਂ ਇੱਕ ਬੇਨਤੀ ਕਰਾਂਗਾ, ਜ਼ਰਾ ਕੁ ਆਪਣੇ ਆਪਣੇ ਜੀਵਨ ਵੱਲ ਝਾਤ ਮਾਰ ਕੇ ਦੇਖਿਓ, ਮੇਰੇ ਸਤਿਗੁਰਾਂ ਦਾ ਉਹ ਹੁਕਮ, ਉਹ ਭਾਣਾ ਵੀ ਭਲਿਆ ਤੂੰ ਅੰਮ੍ਰਿਤ ਵੇਲੇ ਜਾਗ, ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠ, ਹਰ ਨਾਮ ਤੇ ਆਵੇ ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੋਖ ਲੈ ਜਾਵੇ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ। ਕਿ ਇਹ ਸਤਿਗੁਰੂ ਦੇ ਭਾਣੇ ਤੇ ਚੱਲਦੇ ਹਾਂ ਕਿ ਆਪਣਾ ਸਵਾਦ ਕਹਿੰਦਾ ਵੀ ਥੋੜ੍ਹਾ ਹੋਰ ਸੌਂ ਲਓ, ਉੱਠੋ ਤੇ ਖਾ ਪੀ ਲਓ, ਦੁਨੀਆਂ ਵੱਲ ਦੌੜ ਜਾਓ। ਇਹਨੇ ਆਪਣੇ ਮਨ ਦੇ ਸਵਾਦ ਤੇ ਸਾਹਿਬ ਕਹਿਣ ਲੱਗੇ, ਐਸੇ ਅਗਿਆਨੀ ਲੋਕ, ਮੱਧਮ ਮਤ ਵਾਲੇ ਲੋਕ, ਕਪਟ ਵਿੱਚ ਭਰੇ ਹੋਏ ਲੋਕ, ਉਹ ਸਤਿਗੁਰੂ ਦੇ ਭਾਣੇ ਵਿੱਚ ਤੇ ਨਹੀਂ ਚੱਲਦੇ ਪਰ ਆਪਣੇ ਸਵਾਦ ਪਿੱਛੇ, ਇੰਦਰੀਆਂ ਦੇ ਸਵਾਦ ਪਿੱਛੇ, ਅੱਖਾਂ ਦੇ ਨੱਕ ਨਾਸਕਾਂ ਜੀਭਾਂ ਦੇ ਸਵਾਦ ਪਿੱਛੇ ਦਿਨ ਰਾਤ ਦੁਨੀਆਂ ਵੱਲ ਦੌੜੇ ਫਿਰਦੇ ਹਨ ਜੀ।
ਕਿਰਪਾ ਕਰੇ ਜੇ ਆਪਣੀ ਤਾਂ ਨਾਨਕ ਸ਼ਬਦ ਸਮਾਹੀ।
ਜੇ ਵਾਹਿਗੁਰੂ ਆਪਣੀ ਕਿਰਪਾ ਕਰੇ ਤੇ ਚੌਥੇ ਨਾਨਕ ਜਾਮਾ, ਚੌਥਾ ਹੈ ਜੋਤ ਨਾਨਕ ਹੈ, ਧਿਆਨ ਚ ਰੱਖ ਲੈਣਾ, ਜੋਤ ਅਕਾਲ ਪੁਰਖ ਵਾਹਿਗੁਰੂ ਦੇ ਉਹ ਪਹਿਲੇ ਜਾਮੇ ਵਾਲੀ ਹੀ ਸਾਰਿਆਂ ਚ ਪਈ ਵਰਤਦੀ ਹੈ। ਤੇ ਮੇਰੇ ਸਾਹਿਬ ਕਹਿੰਦੇ ਨੇ ਮਾਲਕ ਦੀ ਕਿਰਪਾ ਹੋਵੇ ਤਾਂ ਉਹ ਸ਼ਬਦ ਦੇ ਰਾਹੀਂ ਵਾਹਿਗੁਰੂ ਵਿੱਚ ਸਮਾ ਸਕਦਾ ਹੈ। ਇਹ ਕਹਿ ਲਈਏ ਸ਼ਬਦ ਵਿੱਚ ਘੁਲ ਮਿਲ ਜਾਏ ਤੇ ਵਾਹਿਗੁਰੂ ਵਿੱਚ ਘੁਲ ਮਿਲ ਜਾਂਦਾ। ਜੇ ਸ਼ਬਦ ਵਿੱਚ ਆਪਾਂ ਲੀਨ ਕਰ ਲਵੇ ਗੁਰੂ ਦੇ ਉਪਦੇਸ਼ ਵਿੱਚ, ਚੂੰਕਿ ਗੁਰ ਕੈ ਸ਼ਬਦ ਬਣਾਵੋ ਇਹੋ ਮਨ, ਧਿਆਨ ਚ ਰੱਖਿਓ ਸਾਡਾ ਮਨ ਚੂੰਕਿ ਦੁਨੀਆਂ ਵੇਖੀ ਤੇ ਦੁਨੀਆਂ ਦਾ ਉਹ ਖਿਆਲ, ਕਿਸੇ ਚਿੱਤਰ ਦਾ ਖਿਆਲ, ਕਿਸੇ ਸੰਸਾਰਕ ਪਦਾਰਥ ਦਾ ਉਹ ਨਕਸ਼ਾ ਅੰਦਰ ਆ ਗਿਆ, ਉਹਨਾਂ ਨੇ ਦੁਨੀਆਂ ਰਾਹੀਂ ਮਨ ਬਣਾਇਆ। ਤੇ ਗੁਰੂ ਕੇ ਸਿੱਖ ਨੇ ਗੁਰੂ ਕੇ ਸ਼ਬਦ ਦਾ ਜੋ ਉਪਦੇਸ਼ ਸੁਣਿਆ ਮਨ ਵਿੱਚ ਐਨ ਉਹੀ ਨਕਸ਼ਾ ਚਿੱਤਰਿਆ ਗਿਆ। ਇਸ ਦਾ ਅਰਥ ਹੋ ਗਿਆ ਗੁਰ ਕੈ ਸ਼ਬਦ ਬਣਾਵੋ ਇਹੋ ਮਨ। ਤੇ ਸਾਹਿਬ ਕਹਿਣ ਲੱਗੇ ਜੇ ਮਾਲਕ ਦੀ ਕਿਰਪਾ ਹੋਵੇ ਤਾਂ ਹੀ ਉਹ ਸ਼ਬਦ ਵਿੱਚ ਲੀਨ ਹੋਇਆ ਹੋਇਆ ਸ਼ਬਦ ਦੇ ਰਾਹੀਂ ਵਾਹਿਗੁਰੂ ਵਿੱਚ ਇੱਕਮਿਕ ਹੋ ਜਾਂਦਾ, ਸਮਾ ਜਾਂਦਾ ਹੈ ਜੀ।
ਮਹੱਲਾ ਚੌਥਾ,
ਇੱਥੇ ਦੂਜਾ ਸਲੋਕ ਆਰੰਭ ਹੁੰਦੇ ਆ। ਧੰਨ ਗੁਰੂ ਰਾਮਦਾਸ ਪਾਤਸ਼ਾਹ ਫਰਮਾਨ ਕਰਦੇ ਹਨ ਜੀ,
ਮਨਮੁਖ ਮਾਇਆ ਮੋਹੇ ਵਿਆਪੇ, ਦੂਜੈ ਭਾਏ ਮਨੁਆ ਥਿਰ ਨਾਹੇ।
ਮਨ ਨੂੰ ਮੁਖ ਰੱਖ ਕੇ ਚੱਲਣ ਵਾਲੇ, ਮਨ ਡਰਾਈਵਰ ਬਣਾ ਲਿਆ ਤੇ ਆਪ ਮਗਰ ਡੱਬੇ ਬਣ ਗਏ। ਇਹ ਸੱਚ ਹੈ, ਇੰਜਨ ਬਣ ਗਿਆ ਮਨ ਤੇ ਆਪ ਬਣ ਗਏ ਡੱਬੇ। ਜਿੱਧਰ ਜਿੱਧਰ ਮਨ ਨੇ ਖਿਆਲ ਕੀਤਾ, ਮਨ ਜੋ ਸੋਚਿਆ ਉਸ ਤਰਫ ਮਗਰ ਤੁਰ ਪਏ ਤੇ ਸਮਝ ਲੈਣਾ ਬਣ ਗਏ ਮਨ ਮੁਖ। ਉਹ ਕੀ ਨੇ? ਮਾਇਆ ਮੋਹ ਵਿਆਪੀ। ਉਹ ਮਾਇਆ ਦੇ ਮੋਹ ਵਿੱਚ ਇਤਨੇ ਆਪਣੇ ਆਪ ਨੂੰ ਫਸਾਈ ਬੈਠੇ ਨੇ। ਸੱਚ ਕਰਕੇ ਜਾਣਿਓ ਮਾਇਆ ਵਰਤਨ ਲਈ ਤੇ ਹੈ ਪਰ ਇਸ ਨਾਲ ਮਮਤਾ ਦਾ ਨਾਤਾ ਜੋੜ ਕੇ ਰਿੱਧ ਅੰਤਰ ਮਾਇਆ ਮਾਇਆ ਇਹ ਧਿਆਨ ਕਰਨ ਵਾਸਤੇ ਜੀਵਨ ਨਹੀਂ ਮਿਲਿਆ। ਪਰ ਮਨਮੁਖਾਂ ਦੀ ਹਾਲਤ ਹੈ ਉਹ ਮਾਇਆ ਦਾ ਅਰਥ ਇਕੱਲਾ ਧਨ ਨਹੀਂ। ਮੈਂ ਬੇਨਤੀ ਕਰਨ ਲੱਗਾ ਇਹ ਜਿਤਨਾ ਵੀ ਮਨ ਨੂੰ ਕਸ਼ਿਸ਼ ਪਾਉਣ ਵਾਲਾ, ਮਨ ਨੂੰ ਖਿੱਚ ਪਾਉਣ ਵਾਲਾ ਸੰਸਾਰ ਹੈ, ਉਹ ਚਾਹੇ ਪੁੱਤਰ ਹੋਵੇ, ਔਰਤ ਹੋਵੇ, ਪਤਨੀ ਹੋਵੇ, ਪਤੀ ਹੋਵੇ, ਉਹ ਧਨ ਹੋਵੇ, ਉਹ ਮਕਾਨ ਹੋਵੇ, ਅਹੁਦਾ ਹੋਵੇ, ਜਾਇਦਾਦ ਹੋਵੇ, ਸੁੰਦਰ ਰੂਪ ਹੋਵੇ, ਜਵਾਨੀ ਹੋਵੇ, ਮਤ ਦੀ ਸਿਆਣਪ ਹੋਵੇ, ਕੁਝ ਵੀ ਹੋਵੇ, ਉਹ ਸਾਰੇ ਦੀ ਸਾਰੀ ਮਾਇਆ ਹੈ ਜਿਸ ਨਾਲ ਜੁੜਿਆ ਰੱਬ ਭੁੱਲ ਜਾਏ। ਇਹ ਮਾਇਆ ਜਿੱਤ ਹਰ ਵਿਸਰੇ, ਉੱਥੇ ਤੇ ਸਾਡਾ ਬੜਾ ਮੋਹ ਪੈ ਗਿਆ। ਤੇ ਹਜ਼ੂਰ ਕਹਿਣ ਲੱਗੇ ਫਿਰ ਕੀ ਹੋਇਆ, ਦੂਜਾ ਭਾਏ ਚੁੱਕੇ ਜਿੱਧਰ ਪਿਆਰ ਪਏਗਾ ਖਿੱਚ ਤੇ ਉੱਧਰ ਮਨ ਦੀ ਜਾਏਗੀ ਨਾ, ਤਾਰ ਤੇ ਉਹੀ ਜੁੜ ਗਈ ਨਾ, ਤੇ ਬਾਰ ਬਾਰ ਚਿਤਵਨਾ ਵੀ ਉਸੇ ਦੀ ਆਏਗੀ, ਤੇ ਫਿਰ ਮਨੁਆ ਫਿਰ ਨਾ ਹੈ, ਮਨ ਕਿੱਥੋਂ ਟਿਕੇਗਾ। ਲੋਕ ਕਹਿੰਦੇ ਜੀ ਬਾਣੀ ਪੜ੍ਹਦੇ ਹਾਂ ਮਨ ਨਹੀਂ ਟਿਕਦਾ, ਵਾਹਿਗੁਰੂ ਵਾਹਿਗੁਰੂ ਕਰਦੇ ਹਾਂ ਮਨ ਨਹੀਂ ਟਿਕਦਾ। ਪਹਿਲਾਂ ਤੇ ਇਸ ਨੂੰ ਦੁਨੀਆਂ ਦੀਆਂ ਰੱਸੀਆਂ ਨਾਲ ਬੰਨ ਲਿਆ, ਉਹ ਕਦੀ ਕੋਈ ਤਾਰ ਖਿੱਚ ਪਾਉਂਦੀ ਏ, ਕਦੀ ਕੋਈ ਤਾਰ ਖਿੱਚ ਪਾਉਂਦੀ ਏ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਨੂੰ ਇੱਕ ਵਾਰੀ ਇਹੀ ਸਵਾਲ ਕੀਤਾ, ਭਾਈ ਸਾਹਿਬ ਬੜੇ ਵਿਦਵਾਨ ਹੋ, ਅੰਦਰ ਦਾ ਨੁਕਸ ਤੇ ਦੱਸੋ ਕਾਰਨ ਕੀ ਹੈ, ਮਨ ਟਿਕਦਾ ਕਿਉਂ ਨਹੀਂ। ਤੇ ਭਾਈ ਗੁਰਦਾਸ ਸਾਹਿਬ ਜੀ ਨੇ ਬੜਾ ਇੱਕ ਫਲੋਸਫੀ ਭਰਿਆ ਕਬਿਤ ਉਚਾਰਿਆ, ਕਹਿਣ ਲੱਗੇ ਏਕ ਮਨ ਆਠ ਖੰਡ, ਖੰਡ ਖੰਡ ਪਾਂਚ ਟੂਕ, ਟੂਕ ਟੂਕ ਚਾਰ ਫਾਰ, ਫਾਰ ਦੋਏ ਫਾਰ ਹੈ, ਤਾਂ ਤੇ ਪੀਸੇ ਔ ਪੀਸਾ ਇੱਕ ਪਾਂਚ ਟਾਂਕ, ਟਾਂਕ ਟਾਂਕ ਮਾਸੇ ਚਾਰ ਅਨਕ ਪ੍ਰਕਾਰ ਹੈ, ਮਾਸਾ ਇੱਕ ਆਠ ਰੱਤੀ, ਰੱਤੀ ਆਠ ਚਾਵਰ ਕੀ, ਹਾਟ ਹਾਟ ਕੋਟ ਕੋਲ ਕੋਲ ਤਲੋ ਧਾਰ ਹੈ, ਪੂਰ ਪੂਰ ਰਹੇ ਸਕਲ ਸੰਸਾਰ ਵਿਖੇ, ਬਸ ਆਵੇ ਕੈਸੇ ਜਾਂ ਕੋ ਇਤੋਂ ਵਿਸਥਾਰ ਹੈ। ਭਾਈ ਸਾਹਿਬ ਜੀ ਨੇ ਮਨ ਦੀ ਗੱਲ ਸਮਝਾਉਣ ਵਾਸਤੇ ਤੋਲਣ ਵਾਲੇ ਵੱਟੇ ਮਨ ਦੀ ਗੱਲ ਕੀਤੀ, ਚਾਲੀ ਸੇਰ ਵੱਲ, ਪੁਰਾਤਨ ਸਮੇਂ ਚਾਲੀ ਸੇਰ, ਫਿਰ ਬਣ ਗਿਆ ਚਾਲੀ ਕਿਲੋ। ਹੁਣ ਕਹਿਣ ਲੱਗੇ ਇੱਕ ਮਨ ਦਾ ਵੱਟਾ ਹੋਵੇ, ਇੱਕੋ ਹੀ ਪੀਸ ਹੋਵੇ, ਉਸ ਨੂੰ ਇੱਕ ਥਾਂ ਚੁੱਕੋ ਤੇ ਦੂਜੀ ਥਾਂ ਹੀ ਰੱਖ ਲਓ। ਕਹਿਣ ਲੱਗੇ ਉਸ ਦੇ ਬਣਾ ਦਈਏ ਅੱਠ ਟੁਕੜੇ, ਅੱਠ ਪੰਸੇਰੀਆਂ ਬਣਾ ਦਿੱਤੀਆਂ, ਹੁਣ ਉਹਨਾਂ ਅੱਠਾਂ ਨੂੰ ਚੁੱਕਣਾ ਪੈਂਦਾ। ਕਹਿੰਦੇ ਅੱਠਾਂ ਦੇ ਅੱਗੇ ਇੱਕ ਇੱਕ ਸੇਰ ਕਰਕੇ ਹੋਰ ਚਾਲੀ ਵੱਖਰੇ ਵੱਖਰੇ ਸੇਰ ਦੇ ਟੁਕੜੇ ਰੱਖ ਦਈਏ, ਹੁਣ ਉਹ ਚਾਲੀਆਂ ਥਾਵਾਂ ਤੇ ਵੰਡਿਆ ਗਿਆ। ਕਹਿਣ ਲੱਗੇ ਅੱਧ ਅੱਧ ਸੇਰ ਦੇ ਹੋਰ ਕਰ ਦਈਏ, ਹੁਣ ਅੱਸੀ ਥਾਈ ਹੋ ਗਿਆ, ਪਾਈਆ ਪਾਈਆ ਕਰ ਦਿੱਤਾ। ਕਹਿਣ ਲੱਗੇ ਹੁਣ 160 ਬਣ ਗਿਆ। ਕਹਿਣ ਲੱਗੇ ਉਸ ਨੂੰ ਛਟਾਕਾਂ ਵਿੱਚ ਵੰਡਿਆ, ਅੱਗੋਂ ਫਿਰ ਉਸ ਨੂੰ ਛੋਟਾ ਕਰਦਿਆਂ ਕਰਦਿਆਂ ਕਹਿਣ ਲੱਗੇ ਰੱਤੀਆਂ ਵਿੱਚ ਵੰਡ ਦਿੱਤਾ, ਰੱਤੀਆਂ ਤੋਂ ਅੱਗੇ ਚੌਲਾਂ ਦੇ ਦਾਣੇ ਬਣਾ ਦਿੱਤੇ, ਚੌਲਾਂ ਦੇ ਦਾਣਿਆਂ ਤੋਂ ਅੱਗੇ ਹੋਰ ਛੋਟਾ ਕਰ ਦਿੱਤਾ, ਰਾਈ ਰਾਈ ਕਰ ਦਿੱਤਾ। ਤੇ ਕਹਿਣ ਲੱਗੇ ਰਾਈ ਰਾਈ ਕਰਕੇ ਉਸ ਇੱਕ ਮਨ ਦੇ ਵੱਟੇ ਨੂੰ ਜੇ ਚਾਰ ਚ ਫੇਰੇ ਖਿਲਾਰ ਦਈਏ ਤੇ ਰਾਈ ਰਾਈ ਇਕੱਠੀ ਕਿੱਥੋਂ ਕਰੋਗੇ। ਧਿਆਨ ਚ ਰੱਖ ਲੈਣਾ, ਗੱਲ ਬੜੀ ਫਲੋਸਫੀ ਨਾਲ ਕੀਤੀ ਹੈ ਭਾਈ ਗੁਰਦਾਸ ਸਾਹਿਬ ਜੀ ਨੇ। ਕਹਿਣ ਲੱਗੇ ਤੇਰੇ ਮਨ ਦੀ ਹਾਲਤ ਇਹ ਹੈ, ਜਿੱਥੇ ਜੋ ਵੇਖਿਆ ਉਹ ਪਹਿਲਾਂ ਸੰਕਲਪ ਬਣਿਆ, ਉਸ ਤੋਂ ਬਾਅਦ ਉਸ ਦਾ ਵਿਕਲਪ ਬਣ ਗਿਆ, ਕਿਤੇ ਤੂੰ ਪਿਆਰ ਵਾਲਾ ਤੇ ਕਿਤੇ ਨਫ਼ਰਤ ਵਾਲਾ ਸੰਸਾਰ ਅੰਦਰ ਇਕੱਠਾ ਕਰ ਲਿਆ। ਕੁਝ ਤੈਨੂੰ ਚੰਗਾ ਲੱਗਾ, ਉਹ ਵੀ ਤੇਰੇ ਅੰਦਰ ਜਿਹਨ ਵਿੱਚ ਵਸ ਗਿਆ, ਕੁਝ ਤੈਨੂੰ ਬੁਰਾ ਲੱਗਾ ਪਰ ਉਹ ਵੀ ਖਿਆਲਾਂ ਵਿੱਚ ਵਸਾਈ ਬੈਠਾ, ਉਹ ਤੋਂ ਜਿਹੜੇ ਅਨੇਕਾਂ ਖਿਆਲ ਉਹ ਦੂਜੇ ਭਾਏ ਵਾਲੇ ਅੰਦਰ ਵਸਾ ਲਏ ਨੇ, ਹੁਣ ਮਨ ਤੇਰਾ ਕਿੱਥੋਂ ਟਿਕੇ। ਕਦੀ ਕੋਈ ਤਾਰ ਖਿੱਚ ਪਾਉਂਦੀ ਏ, ਕਦੀ ਕੋਈ ਤਾਰ ਖਿੱਚ ਪਾਉਂਦੀ ਏ। ਇੰਜ ਹਜ਼ੂਰ ਬਾਣੀ ਵਿੱਚ ਫਰਮਾਨ ਕਰਦੇ ਨੇ, ਮਨਮੁਖ ਮਾਇਆ ਮੋਹ ਵਿਆਪੇ, ਦੂਜਾ ਭਾਏ ਮਨੁਆ ਫਿਰ ਨਾ ਹੈ। ਕਦੀ ਇੱਕ ਵਾਹਿਗੁਰੂ ਨਾਲ ਪਿਆਰ ਕਰਕੇ ਤੇ ਵੇਖ, ਇੱਕ ਵਾਹਿਗੁਰੂ ਨੂੰ ਆਪਾਂ ਸਮਰਪਿਤ ਕਰਦੇ ਉਸ ਨਾਲ ਜੁੜ ਜਾ। ਇੱਕ ਪੁਰਾਤਨ ਗਾਥ ਹੈ ਭਾਈ ਗੁਰਦਾਸ ਸਾਹਿਬ ਜੀ ਨੇ ਟੂਕ ਮਾਤਰ ਇਸ਼ਾਰਾ ਕੀਤਾ, ਰਾਂਝਾ ਹੀਰ ਵਿਖਾਣੀ ਹੈ ਉਹ ਪਿਰਮ ਪਰਾਤੀ। ਕਹਿਣ ਲੱਗੇ ਭਲਿਆ ਦੇਖ, ਇੱਕ ਮਜਾਜੀ ਇਸ਼ਕ ਵਿੱਚ ਹੀਰ ਰਾਂਝੇ ਨਾਲ ਪ੍ਰੀਤ ਕਰਦੀ ਏ, ਇੱਕ ਸਰੀਰ ਦੀ ਆਸ਼ਕ ਬਣੀ ਏ, ਤੇ ਉਸ ਨੂੰ ਤੇ ਹਰ ਵੇਲੇ ਰਾਂਝਾ ਦਿਸਦਾ। ਚੱਲੀ ਜਾਂਦੀ ਸੀ ਅੱਗੇ ਮੁੱਲਾਂ ਮੁਸੱਲਾ ਵਿਛਾ ਕੇ, ਹੁਣ ਨਮਾਜ਼ ਪੜ੍ਹਨ ਲੱਗਾ ਤੇ ਹੀਰ ਨੂੰ ਨਹੀਂ ਪਤਾ ਵੀ ਅੱਗੇ ਕੱਪੜਾ ਵਿਛਿਆ, ਮੁੱਲਾਂ ਬੈਠਾ ਇਹ ਨਮਾਜ਼ ਪੜ੍ਹਨ ਲੱਗਾ। ਕਾਹਲੀ ਕਾਹਲੀ ਆਈ ਤੇ ਉਸ ਮੁੱਲਾਂ ਦੇ ਮੁਸੱਲੇ ਤੇ ਪੈਰ ਰੱਖ ਕੇ ਲੰਘ ਗਈ, ਬੜਾ ਗੁੱਸਾ ਚੜਿਆ ਉਹ ਬੜੇ ਰੋਬ ਵਿੱਚ ਤੇ ਗੁੱਸੇ ਵਿੱਚ ਕਹਿੰਦਾ, ਉਹ ਤੈਨੂੰ ਦਿਸਦਾ ਨਹੀਂ ਕੀ ਕਰਦੀ ਏ, ਮੇਰੀ ਨਮਾਜ਼ ਕਜਾ ਕਰ ਦਿੱਤੀ ਹੈ, ਮੈਂ ਨਮਾਜ਼ ਪੜ੍ਹਨ ਲੱਗਾ ਸਾਂ ਉੱਤੇ ਪੈਰ ਰੱਖ ਕੇ ਲੰਘ ਗਈ ਏ। ਉਸ ਆਖਿਆ ਨਮਾਜ਼ ਕਿਸ ਦੀ ਪੜ੍ਹਨ ਲੱਗੇ ਸੋ? ਕਹਿਣ ਲੱਗੇ ਅੱਲਾ ਦੀ, ਖੁਦਾ ਦੀ। ਤੇ ਹੀਰ ਨੇ ਕਹਿੰਦੇ ਨੇ ਮੱਥੇ ਤੇ ਹੱਥ ਮਾਰਿਆ, ਐ ਮੁੱਲਾ ਮੈਂ ਇੱਕ ਬੰਦੇ ਦੀ ਨਮਾਜ਼ ਪੜ੍ਹਨ ਚੱਲੀ ਹਾਂ, ਮੈਨੂੰ ਮੁਸੱਲਾ ਨਹੀਂ ਦਿਸਿਆ, ਤੂੰ ਅੱਲਾ ਦੀ ਨਮਾਜ਼ ਪੜ੍ਹਨ ਲੱਗਾ ਤੈਨੂੰ ਮੈਂ ਦਿਸ ਗਈਆਂ ਹੈ। ਐ ਮੁੱਲਾ ਨਮਾਜ਼ ਪੜ੍ਹਨੀ ਹੋਵੇ ਜਿਸ ਨਾਲ ਪਿਆਰ ਕਰ ਲਈਏ ਉੱਥੇ ਤੇ ਦੂਜਾ ਅੱਖਾਂ ਵਿੱਚ ਵਸਣਾ ਹੀ ਨਹੀਂ ਚਾਹੀਦਾ। ਗੱਲ ਇਹ ਹੈ ਜਿਸ ਦਿਨ ਅੰਦਰ ਉਸ ਕਰਤੇ ਨਾਲ ਪਿਆਰ ਬਣ ਜਾਂਦਾ ਫਿਰ ਮੈਂ ਬੇਨਤੀ ਕਰਾਂ ਉੱਥੇ ਮਨ ਹੋਰ ਕਿਧਰੇ ਜਾ ਹੀ ਨਹੀਂ ਸਕਦਾ। ਪਰ ਦੂਜਾ ਭਾਏ ਮਨੁਆ ਫਿਰ ਨਾ ਹੈ, ਹੋਰ ਪਾਸੇ ਪਿਆਰ ਪਾ ਬੈਠੇ ਹਾਂ, ਹੁਣ ਮਨ ਟਿਕਦਾ ਨਹੀਂ ਹੈ ਜੀ।
ਅਨ ਦਿਨ ਜਲਤ ਰਹੇ ਦਿਨ ਰਾਤੀ, ਹਉ ਮੈਂ ਖਪਹੇ ਖਪਾਹੇ।
ਹਜ਼ੂਰ ਕਹਿੰਦੇ ਨੇ ਜਿਹੜੀ ਦੁਨੀਆ ਤੈਨੂੰ ਚੰਗੀ ਲੱਗਦੀ ਏ ਉਹ ਠੰਡ ਪਾਉਣ ਵਾਲੀ ਨਹੀਂ, ਉਹ ਸਾੜਾ ਦੇਣ ਵਾਲੀ ਹੈ। ਇਹ ਗੱਲ ਸੱਚ ਕਰਕੇ ਜਾਣਿਓ, ਦੁਨੀਆ ਦੇ ਸੁੱਖ ਵੀ ਸੁੱਖ ਨਹੀਂ, ਦੁਨੀਆ ਦੇ ਬਹੁਤ ਸ਼ਾਂਤ ਵਾਤਾਵਰਨ ਵੀ ਠੰਡ ਪਾਉਣ ਵਾਲੇ ਨਹੀਂ। ਇਹ ਸਾਰਾ ਸੰਸਾਰ ਜਗਤ ਜਲੰਦਾ ਹੈ, ਮਾਲਕ ਕਿਰਪਾ ਕਰੇ ਤੇ ਰੱਖ ਲਵੇ, ਜਗਤ ਜਲੰਦਾ ਰੱਖ ਲੈ। ਕਿਉਂਕਿ ਨਾਨਕ ਦੁਖੀਆ ਸਭ ਸੰਸਾਰ, ਤੋ ਸੰਸਾਰੀ ਲੋਕ ਦਿਨ ਰਾਤ ਜਲਦੇ ਨੇ, ਸੜਦੇ ਨੇ, ਕਦੀ ਤ੍ਰਿਸ਼ਨਾ ਦੀ ਅੱਗ ਵਿੱਚ, ਕਦੀ ਕਾਮ ਦੀ ਅੱਗ ਵਿੱਚ, ਕਦੀ ਕ੍ਰੋਧ ਦੀ ਅੱਗ ਵਿੱਚ, ਕਦੀ ਲੋਭ ਮੋਹ ਤੇ ਹੰਕਾਰ ਦੀ ਅੱਗ ਵਿੱਚ, ਤੇ ਅੰਤਰ ਪੰਚ ਅਗਨ ਕਿਉਂ ਧੀਰਜ ਧੀਜੈ, ਪੰਜ ਅੱਗਾਂ ਅੰਦਰ ਬਲਦੀਆਂ ਨੇ, ਧੀਰਜ ਕਿੱਥੋਂ, ਅੰਤਰ ਚੋਰ ਕਿਉਂ ਸਾਧ ਲਹੀਜੈ। ਹਜ਼ੂਰ ਕਹਿਣ ਲੱਗੇ ਅੰਦਰ ਬੈਠੇ ਪੰਜ ਚੋਰ, ਅੰਦਰ ਬਾਲਦੇ ਪੰਜ ਤਰ੍ਹਾਂ ਦੀ ਅੱਗ, ਤੈਨੂੰ ਰੱਬ ਦੇ ਨਾਮ ਦਾ ਤੇ ਸੱਚ ਦਾ ਸਵਾਦ ਕਿੱਥੋਂ ਆਏਗਾ। ਅਨ ਦਿਨ ਜਲਤ ਰਹੇ ਦਿਨ ਰਾਤੀ, ਦਿਨ ਰਾਤ ਉਹ ਸੜਦੇ ਨੇ, ਨਾ ਦਿਨੇ ਚੈਨ ਨਾ ਰਾਤ ਚੈਨ, ਕਿਉਂਕਿ ਨਾ ਦਿਨੇ ਗਾਇਆ ਨਾ ਰਾਤ ਗਾਇਆ, ਰਹਿਮਤ ਹੋ ਜਾਏ ਤੇ ਦਿਨ ਵੀ ਗਾਵੋ, ਰਹਿਣੀ ਗਾਵੋ, ਗਾਵੋ ਸਾਸ ਸਾਸ ਰਸਨਾਰੀ। ਪਰ ਹਜ਼ੂਰ ਕਹਿਣ ਲੱਗੇ ਮਨਮੁਖ ਐਸੇ ਮਾਇਆਵੀ ਪ੍ਰਭਾਵ ਹੇਠ ਨੇ ਕਿ ਅਨ ਦਿਨ ਜਲਤ ਰਹੇ ਹੈ ਦਿਨ ਰਾਤੀ, ਹਉ ਮੈਂ ਖਪਹੈ ਖਪਾਹੇ, ਹਉ ਮੈਂ ਵਿੱਚ ਹੰਕਾਰ ਵਿੱਚ ਭਰੇ ਹੋਏ ਨੇ, ਆਪ ਵੀ ਖਪਦੇ ਨੇ, ਦੁਖੀ ਹੁੰਦੇ ਨੇ ਤੇ ਦੂਜਿਆਂ ਨੂੰ ਵੀ ਇਸ ਹੰਕਾਰ ਵਿੱਚ ਦੁੱਖ ਦਿੰਦੇ ਹਨ ਜੀ।
ਅੰਤਰ ਲੋਭ ਮਹਾ ਗੁਬਾਰਾ, ਤਿੰਨ ਕੈ ਨਿਕਟ ਨਾ ਕੋਈ ਜਾਹੇ।
ਅੰਦਰ ਮਹਾ ਗੁਬਾਰ ਹੈ, ਗੁੱਪ ਅੰਧੇਰਾ ਹੈ, ਅਗਿਆਨਤਾ ਬੜੀ ਭਰੀ ਪਈ ਹੈ, ਅੰਦਰ ਲੋਭ ਇਤਨਾ ਆ ਗਿਆ ਵੀ ਉਹਨਾਂ ਦੇ ਨੇੜੇ ਵੀ ਕੋਈ ਨਹੀਂ ਜਾਂਦਾ। ਲੋਕ ਕਹਿੰਦੇ ਨੇ ਬੰਦਾ ਲੋਭੀ, ਇਹਦਾ ਵਿਸ਼ਵਾਸ ਨਹੀਂ ਕੀਤਾ ਜਾ, ਇਹ ਧਨ ਪਿੱਛੇ ਕੁਝ ਵੀ ਕਰ ਸਕਦਾ। ਇਸ ਕਰਕੇ ਸਾਹਿਬ ਕਹਿਣ ਲੱਗੇ ਅੰਤਰ ਲੋਭ ਹੈ, ਮਹਾ ਗੁਬਾਰ ਹੈ, ਭਾਰੀ ਅਗਿਆਨਤਾ ਹੈ, ਤੇ ਐਸੇ ਲੋਭੀ ਮਨੁੱਖ ਦੇ ਨਜ਼ਦੀਕ ਕੋਈ ਨਹੀਂ ਜਾਂਦਾ। ਧਿਆਨ ਚ ਰੱਖਿਓ, ਜਦੋਂ ਪ੍ਰਿਥਵੀ ਚੰਦ ਨੂੰ ਗੱਦੀ ਨਾ ਮਿਲੀ, ਗੱਦੀ ਤੇ ਗੱਦੀ ਦੇ ਮਾਲਕ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਬੈਠ ਗਏ, ਤਖ਼ਤ ਬੈਠਾ ਅਰਜਨ ਗੁਰੂ, ਸਤਿਗੁਰ ਕਾ ਖਿਵੈ ਚੰਦੋਆ, ਉਗਵਨੋ ਤੈ ਆਥਵਨੋ, ਚੌਚੱਕੀ ਕੀਨ ਲੋਆ, ਜਿੰਨੀ ਗੁਰੂ ਨਾ ਸੇਵਿਆ, ਮਨ ਮੁੱਖਾਂ ਪਿਆ ਮੋਆ, ਦੂਨੀ ਚੌਣੀ ਕਰਾ ਮਾਤ, ਸੱਚੇ ਕਾ ਸੱਚਾ ਢੋਆ, ਚਾਰੇ ਜਾਗੇ ਚੌ ਜੁਗੀ, ਪੰਚਾਇਨ ਆਪੇ ਹੋਆ। ਪਰ ਪ੍ਰਿਥਵੀ ਚੰਦ ਤੋਂ ਬਰਦਾਸ਼ਤ ਨਾ ਹੋਵੇ, ਕਿਵੇਂ ਇਹਨਾਂ ਨੂੰ ਨੀਵਾਂ ਦਿਖਾਵਾਂ, ਕਿਵੇਂ ਮੈਂ ਇਹਨਾਂ ਦੀ ਗੁਰਗੱਦੀ ਚੱਲਦੀ ਵਿੱਚ ਰੋਕ ਪਾਵਾਂ। ਉਸ ਸਮੇਂ ਉਸਨੇ ਕੀਤਾ ਕੀ, ਕਿਉਂਕਿ ਗੁਰੂ ਘਰ ਚ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਰਹਿੰਦਾ ਤੇ ਹੈ ਹੀ ਸੀ, ਤੇ ਸਾਰਾ ਪ੍ਰਬੰਧ ਮਾਇਆ ਦਾ ਸੰਗਤਾਂ ਦੀ ਜੋ ਆਉਂਦੀ ਇਹੀ ਸੰਭਾਲਦਾ ਸੀ, ਤੇ ਧੋਖਾ ਵੀ ਤੇ ਲੋਭੀ ਨੇ ਬੜਾ ਕੀਤਾ ਹੋਣਾ ਨਾ, ਮਾਇਆ ਇਕੱਠੀ ਕਰੀ ਬੈਠਾ ਹੋਣਾ। ਇਸ ਕਰਕੇ ਗੁਰੂ ਰਾਮਦਾਸ ਜੀ ਨੂੰ ਕਹਿਣਾ ਵੀ ਪਿਆ ਨਾ ਵੀ ਜਿਸ ਧੰਨ ਕਾ ਤੁਮ ਗਰਭ ਕਰਤ ਹੋ ਸੋ ਧੰਨ ਕਿਸੇ ਨਾ ਆਪ। ਹੁਣ ਉਹ ਪ੍ਰਿਥਵੀ ਚੰਦ ਕੈਸੀ ਚਾਲ ਚੱਲਦਾ, ਕੁਝ ਬੰਦੇ ਆਪਣੇ ਨਾਲ ਲੈ ਲਏ, ਉਹਨਾਂ ਨੂੰ ਵਧੀਆ ਵਧੀਆ ਧਾਰਮਿਕ ਪਹਿਰਾਵੇ ਪਵਾ ਦਿੱਤੇ ਤੇ ਸੇਵਾਦਾਰ ਬਣ ਗਏ। ਦੂਰੋਂ ਜਾਪਦੇ ਨੇ ਵੀ ਇਹ ਗੁਰੂ ਘਰ ਦੇ ਬੜੇ ਧਰਮੀ ਸੇਵਾਦਾਰ ਨੇ। ਕੁਝ ਕੁ ਬੰਦੇ ਉਹ ਜਿਹੜੇ ਪਾਸੇ ਅੱਜ ਪੁਤਲੀ ਘਰ ਦਾ ਠਿਕਾਣਾ, ਇੱਧਰੋਂ ਸੰਗਤਾਂ ਆਉਂਦੀਆਂ ਉਧਰ ਖਿਲਾਰ ਦਿੱਤੇ, ਕੁਝ ਤਰਨ ਤਾਰਨ ਰੋਡ ਵੱਲ ਖਿਲਾਰ ਦਿੱਤੇ, ਕੁਝ ਜਲੰਧਰ ਵੱਲੋਂ ਆਉਂਦੀ ਸੜਕ ਵੱਲ ਖਿਲਾਰ ਦਿੱਤੇ, ਅੰਮ੍ਰਿਤਸਰ ਸ਼ਹਿਰ ਦੇ ਅੰਦਰ ਆਉਣ ਵਾਲੀਆਂ ਸਾਰੀਆਂ ਸੜਕਾਂ ਤੇ ਆਪਣੇ ਸੇਵਾਦਾਰ ਖਿਲਾਰ ਦਿੱਤੇ, ਤੇ ਜਿਹੜਾ ਕੋਈ ਭੇਟਾ ਰਾਸ਼ਨ ਲੈ ਕੇ ਆ ਰਿਹਾ ਉਹ ਸਾਰਿਆਂ ਦਾ ਰਾਸ਼ਨ ਉੱਥੇ ਹੀ ਰੱਖ ਲੈਣਾ, ਵੀ ਆਪ ਇੱਥੇ ਰੱਖ ਦਿਓ, ਸਾਨੂੰ ਹੁਕਮ ਹੈ ਵੀ ਅਸੀਂ ਆਪੇ ਪਹੁੰਚਾਵਾਂਗੇ। ਹੁਣ ਰਾਸ਼ਨ ਗੁਰੂ ਘਰ ਵਿੱਚ ਆਏ ਨਾ, ਲੰਗਰ ਬੰਦ ਹੋ ਜਾਏਗਾ, ਸਤਿਗੁਰਾਂ ਕੋਲ ਮਾਇਆ ਨਹੀਂ ਆਏਗੀ, ਤੇ ਫਿਰ ਵੇਖਾਂਗਾ ਆਪਣੀ ਗੁਰਗੱਦੀ ਕਿਵੇਂ ਚਲਾਉਂਦੇ ਨੇ। ਮੈਂ ਬੇਨਤੀ ਕਰਾਂ, ਇਹ ਗੁਰੂ ਘਰ ਦੀ ਗੱਦੀ ਕੋਈ ਸਤਿਗੁਰੂ ਮਾਇਆ ਆਸਰੇ ਨਹੀਂ ਸਨ ਚਲਾਉਂਦੇ, ਇਹ ਤੇ ਧੁਰ ਦਰਗਾਹ ਕਰਤੇ ਦੀ ਰਹਿਮਤ ਨਾਲ ਪਈ ਜੁਗੋ ਜੁਗ ਅਟਲ ਗੁਰਗੱਦੀ ਚੱਲੇਗੀ। ਹੁਣ ਜਦੋਂ ਪ੍ਰਿਥਵੀ ਚੰਦ ਨੇ ਇੰਜ ਕੀਤਾ, ਭਾਈ ਗੁਰਦਾਸ ਸਾਹਿਬ ਜੀ ਨੂੰ ਪਤਾ ਚੱਲਿਆ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਪਤਾ ਚੱਲਿਆ, ਉਸ ਸਮੇਂ ਹੁਣ ਭਾਈ ਗੁਰਦਾਸ ਸਾਹਿਬ ਜੀ ਨੇ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਕੀ ਢੰਗ ਵਰਤਿਆ, ਜਿੱਥੇ ਪ੍ਰਿਥਵੀ ਚੰਦ ਦੇ ਬੰਦੇ ਖਲੋਤੇ ਸੀ ਉਸ ਤੋਂ ਹੋਰ ਅੱਗੇ ਗੁਰੂ ਘਰ ਦੇ ਸੇਵਾਦਾਰ ਖਿਲਾਰ ਦਿੱਤੇ, ਨਾਲ ਆਪ ਖਲੋ ਗਏ। ਹੁਣ ਵੱਖਰੀ ਵੱਖਰੀ ਥਾਂ ਭਾਈ ਬੰਨੋ ਜੀ, ਬਾਬਾ ਬੁੱਢਾ ਸਾਹਿਬ, ਭਾਈ ਗੁਰਦਾਸ ਸਾਹਿਬ ਆਪ ਖਲੋ ਗਏ। ਆਇਆ ਇੱਕ ਸ਼ਰਧਾਲੂ, ਹੁਣ ਉਸ ਨੂੰ ਭਾਈ ਗੁਰਦਾਸ ਸਾਹਿਬ ਜੀ ਨੇ ਰੋਕਿਆ, ਸਮਝਾਇਆ, ਕਹਿਣ ਲੱਗੇ ਇਹ ਜਿਹੜਾ ਪ੍ਰਿਥਵੀ ਚੰਦ ਕਹਿੰਦਾ ਮੈਂ ਗੁਰੂ ਹਾਂ ਤੇ ਭੇਟਾ ਮੈਨੂੰ ਦਿੱਤੀ ਜਾਏ, ਕਹਿਣ ਲੱਗੇ ਮੈਂ ਤੈਨੂੰ ਤਰੀਕਾ ਦੱਸਦਾ, ਖਾਲੀ ਹੱਥ ਚਲਾ ਜਾਈ ਤੇ ਜਾ ਕੇ ਹੱਥ ਜੋੜ ਕੇ ਪ੍ਰਿਥਵੀ ਚੰਦ ਨੂੰ ਮਸਤੇ ਝੁਕਾਈ, ਇਸੇ ਤਰ੍ਹਾਂ ਖਾਲੀ ਹੱਥ ਗੁਰੂ ਅਰਜਨ ਦੇਵ ਜੀ ਕੋਲ ਚਲਾ ਜਾਈ ਤੇ ਉਹਨਾਂ ਨੂੰ ਵੀ ਹੱਥ ਜੋੜ ਕੇ ਮਸਤੇ ਝੁਕਾਈ ਤੇ ਤੈਨੂੰ ਆਪੇ ਨਜ਼ਰ ਆ ਜਾਏਗਾ ਵੀ ਫਰਕ ਕੀ ਏ। ਜਦੋਂ ਹੁਣ ਪ੍ਰਿਥਵੀ ਚੰਦ ਕੋਲ ਇਹ ਖਾਲੀ ਹੱਥ ਗਿਆ ਤੇ ਜਾ ਕੇ ਹੱਥ ਜੋੜ ਕੇ ਮਸਤੇ ਝੁਕਾਇਆ, ਪ੍ਰਿਥਵੀ ਚੰਦ ਸੜ ਬਲ ਕੇ ਕੋਲਾ ਹੋ ਗਿਆ, ਖਾਲੀ ਹੱਥ ਆਇਆ, ਤੈਨੂੰ ਪਤਾ ਨਹੀਂ ਗੁਰੂ ਘਰ ਇੰਝ ਆਈਦਾ, ਕਿੱਧਰ ਗਈ ਦਸਵੰਧ ਦੀ ਭੇਟਾ, ਅੱਗੇ ਕਿੰਨੀ ਭੇਟਾ ਲੈ ਕੇ ਆਉਂਦਾ ਸੈਂ, ਹੁਣ ਕੀ ਹੋ ਗਿਆ ਜੀ। ਇੰਨੇ ਬੋਲ ਕਬੋਲ ਬੋਲੇ ਤੇ ਭਾਈ ਗੁਰਦਾਸ ਸਾਹਿਬ ਕਹਿਣ ਲੱਗੇ ਹੁਣ ਦੱਸ ਇਹ ਧਨ ਦਾ ਲੋਭੀ ਆ ਕਿ ਗੁਰੂ ਘਰ ਦਾ ਸੇਵਾਦਾਰ ਹੈ। ਜਦੋਂ ਗੁਰੂ ਅਰਜਨ ਦੇਵ ਜੀ ਕੋਲ ਗਏ, ਸਤਿਗੁਰਾਂ ਬੜੇ ਆਦਰ ਪਿਆਰ ਤੇ ਸਤਿਕਾਰ ਨਾਲ ਪਾਸ ਬਿਠਾਇਆ, ਕਹਿਣ ਲੱਗੇ ਵਾਹ ਸਿੱਖਾ, ਗੁਰੂ ਘਰ ਆਇਆ, ਆਪਾਂ ਲੈ ਕੇ ਆਇਆ, ਤੂੰ ਸਭ ਕੁਛ ਭੇਟ ਕਰ ਦਿੱਤਾ। ਇਹ ਸੱਚ ਹੈ, ਜਿਨ੍ਹਾਂ ਦੇ ਅੰਦਰ ਲੋਭ ਹੁੰਦਾ ਉਹ ਸਿਰਫ ਲੋਭ ਦੇ ਆਸਰੇ ਜਿੱਥੇ ਕਿੱਥੇ ਵੀ ਹੋਵਣਗੇ ਉਹ ਧਨ ਦੀ ਆਕਾਂਕਸ਼ਾ ਰੱਖਣਗੇ। ਸਾਹਿਬ ਕਹਿਣ ਲੱਗੇ ਉਹਨਾਂ ਦੇ ਨੇੜੇ ਇੱਕ ਦਿਨ ਕੋਈ ਵੀ ਨਹੀਂ ਜਾਂਦਾ ਹੈ ਜੀ।
ਓਏ ਆਪ ਦੁਖੀ ਸੁਖ ਕਬ ਹੁਨਾ ਪਾਵਹੇ, ਜਨਮ ਮਰਹੇ ਮਰ ਜਾਹੇ।
ਐਸੇ ਕਪਟੀ ਲੋਕ, ਮਨਮੁਖ ਲੋਕ, ਲੋਭੀ ਲੋਕ ਆਪ ਦੁਖੀ ਨੇ ਤੇ ਕਦੀ ਸੁਖ ਪ੍ਰਾਪਤ ਕਰ ਨਹੀਂ ਸਕਦੇ। ਇਹ ਆਪ ਇਸ ਗੱਲ ਤੋਂ ਭਲੀ ਭਾਂਤ ਜਾਣੂ ਹੋ ਵੀ ਜਿਸ ਕੋਲ ਔਗਣ ਹੋਣਗੇ, ਮਨ ਦੀ ਮਤ ਲੈ ਕੇ ਚੱਲੇਗਾ, ਕਪਟ ਵਿੱਚ ਭਰਿਆ ਹੋਵੇਗਾ, ਲੋਭੀ ਹੋਵੇਗਾ, ਮਾਇਆ ਦੇ ਮੋਹ ਵਿੱਚ ਜ਼ਿੰਦਗੀ ਬਤੀਤ ਕਰੇਗਾ, ਉਹ ਸੁੱਖ ਕਿੱਥੋਂ ਹਾਸਲ ਕਰੇਗਾ? ਸੁੱਖ ਨਾਹੀਂ ਬਹੁਤਾ ਧਨ ਖਾਟੇ, ਸੁੱਖ ਨਾਹੀਂ ਦੇਖੇ ਨਿਰਤ ਨਾਟੇ, ਸੁੱਖ ਨਾਹੀਂ ਬਹੁ ਦੇਸ਼ ਕਮਾਏ, ਸਰਬ ਸੁਖਾਂ ਹਰ ਹਰ ਗੁਣ ਗਾਏ। ਚੂਕੇ ਸਭ ਸੁਖਦਾਤਾ ਰਾਮ ਹੈ, ਦੂਸਰ ਨਾਹਿਨ ਕੋਈ, ਸਰਬ ਸੁਖਾਂ ਕਾ ਦਾਤਾ ਸਤਿਗੁਰ, ਤਾਂ ਕਿ ਸ਼ਰਨੀ ਪਾਈ ਹੈ। ਪਰ ਜਿਹੜੇ ਸਤਿਗੁਰੂ ਦੀ ਸ਼ਰਨ ਨਹੀਂ ਜਾਂਦੇ, ਵਾਹਿਗੁਰੂ ਦਾ ਸਿਮਰਨ ਨਹੀਂ ਕਰਦੇ, ਸ਼ੁਭ ਗੁਣਾਂ ਵਾਲਾ ਜੀਵਨ ਨਹੀਂ ਬਣਾਉਂਦੇ, ਉਹ ਆਪ ਦੁਖੀ ਰਹਿੰਦੇ ਨੇ, ਕਦੀ ਸੁੱਖ ਪ੍ਰਾਪਤ ਨਹੀਂ ਕਰ ਸਕਦੇ। ਤੇ ਹਜ਼ੂਰ ਕਹਿਣ ਲੱਗੇ ਉਹ ਜਨਮ ਤੇ ਲੈ ਲੈਂਦੇ ਨੇ, ਪਰ ਇੱਕ ਦਿਨ ਧਰਮ ਦੀ ਸੱਖਣੀ ਜ਼ਿੰਦਗੀ ਬਤੀਤ ਕਰਦਿਆਂ ਮਰ ਜਾਂਦੇ ਨੇ, ਮਰਦੇ ਨੇ, ਤੇ ਫਿਰ ਮਰ ਕੇ ਵੀ ਉਹਨਾਂ ਨੂੰ ਟਿਕਾਓ ਨਹੀਂ, ਪਤਾ ਨਹੀਂ ਕਿਹੜੀ ਕਿਹੜੀ ਜੂਨ ਵਿੱਚ ਭਟਕਦੇ ਰਹਿੰਦੇ ਹਨ ਜੀ।
ਨਾਨਕ ਬਖਸ਼ ਲਏ ਪ੍ਰਭ ਸਾਚਾ, ਜੇ ਗੁਰ ਚਰਨੀ ਚਿਤ ਲਾਹੇ।
ਬਖਸ਼ੇ ਜਾਵਾਂਗੇ, ਇੱਕ ਸ਼ਰਤ ਹੈ, ਜੇ ਗੁਰੂ ਦੇ ਚਰਨਾਂ ਨਾਲ ਚਿੱਤ ਜੋੜ ਲਵਾਂ। ਗੁਨਾਹ ਤੇ ਬੜੇ ਕੀਤੇ ਨੇ, ਕੋਈ ਜਾਣੇ ਕੀਤੇ, ਕੋਈ ਅਣਜਾਣੇ ਹੋ ਗਏ, ਧਿਆਨ ਚ ਰੱਖ ਲੈਣਾ। ਕਈ ਗੁਨਾਹ ਸ਼ਾਇਦ ਕਿਸੇ ਨੂੰ ਪਤਾ ਨਾ ਹੋਵੇ ਤੇ ਮੈਨੂੰ ਹੀ ਪਤਾ ਹੋਵੇ ਵੀ ਮੈਂ ਕਿਹੜੇ ਕਿਹੜੇ ਗੁਨਾਹ ਕੀਤੇ ਨੇ। ਅਨੇਕਾਂ ਕੀਤੇ ਹੋਏ ਗੁਨਾਹਾਂ ਦਾ ਦੋ ਰਾਹਾਂ ਤੋਂ ਲੰਘਣ ਦਾ ਹੀ ਕਦਮ ਹੋਵੇਗਾ। ਇੱਕ ਹੈ ਗੁਨਾਹਾਂ ਦੇ ਬਦਲੇ ਵਿੱਚ ਸਜ਼ਾ ਭੋਗਣੀ, ਉਹਨਾਂ ਦਾ ਫਲ ਭੋਗਣਾ, ਤੇ ਇੱਕ ਹੈ ਮਾਲਕ ਦੀ ਨਜ਼ਰ ਵਿੱਚ ਜਾ ਕੇ, ਉਸ ਦੀ ਸ਼ਰਨ ਵਿੱਚ ਜਾ ਕੇ ਆਪਣੀ ਭੁੱਲ ਦੀ ਖਿਮਾ ਮੰਗ ਲੈਣੀ ਤੇ ਕਹਿਣਾ ਵੀ ਮਾਲਕ ਖਿਮਾ ਕਰ ਦਿਓ, ਮੈਨੂੰ ਬਖਸ਼ ਲਓ। ਜੇ ਤਾਂ ਸਮੁੰਦ ਸਾਗਰ ਨੀਰ ਭਰਿਆ ਤੇ ਔਗਣ ਹਮਾਰੇ, ਦਇਆ ਕਰੋ। ਮਾਲਕ ਨੂੰ ਕੀ ਆਖਣਾ, ਦਇਆ ਕਰੋ, ਕਿਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ। ਇਹ ਮਾਲਕ ਮੈਂ ਪੱਥਰ ਹਾਂ ਪਰ ਆਪ ਤੇ ਬੇੜੀ ਹੋਣਾ, ਪੱਥਰ ਬੇੜੀ ਵਿੱਚ ਬੈਠ ਜਾਏ ਤੇ ਨਹੀਂ ਡੁੱਬਦਾ, ਪਾਤਸ਼ਾਹ ਆਪਦੀ ਰਹਿਮਤ ਬਖਸ਼ਿਸ਼ ਦੀ ਬੇੜੀ ਮਿਲ ਜਾਏ ਤੇ ਮੈਂ ਵੀ ਨਹੀਂ ਡੁੱਬਾਂਗਾ, ਪਰ ਬਖਸ਼ ਲੈਂਦਾ ਹੈ ਉਹ ਸੱਚਾ ਪ੍ਰਭੂ, ਚੂਕੇ ਵੱਡਿਆਂ ਵੱਡਿਆਂ ਨੂੰ ਬਖਸ਼ ਲਿਆ। ਅਜਾ ਮਲਕੋ ਅੰਤਕਾਲ ਮੈਂ ਨਾਰਾਇਣ ਸੁਧ ਆਈ, ਜਾਂਗਤ ਕੋ ਜੋਗੀਸ਼ਰ ਬਾਂਛਤ ਸੋਗਤ ਛਿਨਵੇਂ ਪਾਈ। ਅਜਾ ਮਲ ਪਾਪੀ ਜਗ ਜਾਣੇ, ਐਡੇ ਵੱਡੇ ਪਾਪੀ ਨੂੰ ਵੀ ਤੁਸਾਂ ਬਖਸ਼ ਲਿਆ। ਗੁਨਾਹ ਕਰਨ ਵਾਲਿਆਂ ਨੂੰ ਆਪ ਬਖਸ਼ ਲੈਂਦੇ ਹੋ, ਪਰ ਹਜ਼ੂਰ ਕਹਿਣ ਲੱਗੇ ਸ਼ਰਤ ਹੈ ਜੇ ਗੁਰੂ ਦੇ ਚਰਨਾਂ ਵਿੱਚ ਆ ਕੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਵਿੱਚ ਆ ਕੇ ਆਪਣਾ ਚਿੱਤ ਬਾਣੀ ਦੇ ਰਾਹੀਂ ਉਸ ਕਰਤੇ ਨਾਲ ਜੋੜ ਲਈਏ ਤੇ ਮਾਲਕ ਗੁਨਾਹਾਂ ਦੀ ਸਜ਼ਾ ਨਹੀਂ ਦਿੰਦਾ, ਉਹ ਮੁਆਫ ਕਰ ਦਿੰਦਾ, ਉਹ ਬਖਸ਼ ਲੈਂਦਾ ਹੈ। ਇਸ ਕਰਕੇ ਮੇਰੇ ਸਾਹਿਬ ਕਹਿੰਦੇ ਨੇ ਉਹ ਵਾਹਿਗੁਰੂ ਬਖਸ਼ ਲਏਗਾ ਜੇ ਅਸੀਂ ਗੁਰੂ ਚਰਨਾਂ ਨਾਲ ਚਿੱਤ ਜੋੜਾਂਗੇ ਜੀ।
ਪੌੜੀ
ਅੱਗੋਂ ਪੌੜੀ ਦਾ ਆਰੰਭ ਜੋ ਵਾਰ ਨਾਲ ਸੰਬੰਧਿਤ ਹੈ, ਗੁਰੂ ਰਾਮਦਾਸ ਪਾਤਸ਼ਾਹ ਫੁਰਮਾਨ ਕਰਦੇ ਨੇ,
ਸੰਤ ਭਗਤ ਪਰਵਾਨ ਜੋ ਪ੍ਰਭ ਪਾਇਆ।
ਸੰਤ ਭਗਤ ਪਰਵਾਨ, ਇੱਥੇ ਨਾ ਤੇ ਕਿਸੇ ਸੰਤ ਦੇ ਭੇਖ ਦੀ ਗੱਲ, ਨਾ ਕਿਸੇ ਭਗਤ ਦੇ ਪਹਿਰਾਵੇ ਤੋਂ ਭਗਤ ਦੀ ਗੱਲ, ਬਲਕਿ ਜਿਹੜਾ ਪ੍ਰਭੂ ਨੂੰ ਜੀਵਨ ਭਾ ਜਾਏ ਉਹੀ ਸੰਤ ਹੈ, ਉਹੀ ਭਗਤ ਹੈ। ਇਸ ਕਰਕੇ ਕਲਗੀਧਰ ਦਸ਼ਮੇਸ਼ ਪਾਤਸ਼ਾਹ ਜੀ ਨੇ ਸਾਨੂੰ ਸਾਰਿਆਂ ਨੂੰ ਸੰਤ ਸਿਪਾਹੀ ਬਣਾਏ, ਜਿਨ੍ਹਾਂ ਨੂੰ ਵਾਹਿਗੁਰੂ ਭੁੱਲਦਾ ਨਹੀਂ। ਭਲਾ ਵਾਹਿਗੁਰੂ ਜੀ ਦੀ ਨਜ਼ਰ ਵਿੱਚ ਕਿਹੜੇ ਪ੍ਰਵਾਨ ਹੁੰਦੇ ਨੇ? ਮੈਂ ਬੇਨਤੀ ਕਰਾਂ, ਮਨਮੁੱਖ ਪ੍ਰਵਾਨ ਹੁੰਦੇ ਨੇ, ਵਾਹਿਗੁਰੂ ਦੇ ਹੁਕਮ ਵਿੱਚ ਜੋ ਨਹੀਂ ਰਹਿੰਦੇ ਉਹ ਪ੍ਰਵਾਨ ਹੁੰਦੇ ਨੇ, ਜੋ ਨਸ਼ੇ ਸੇਵਨ ਕਰਦੇ ਨੇ ਕਿ ਉਹ ਪ੍ਰਵਾਨ ਹੁੰਦੇ ਨੇ, ਜਿਹੜੇ ਕੁਰੈਤਾਂ ਵਿੱਚ ਰਹਿੰਦੇ ਨੇ ਕਿ ਉਹ ਪ੍ਰਵਾਨ ਹੁੰਦੇ ਨੇ, ਨਹੀਂ। ਵਾਹਿਗੁਰੂ ਦੇ ਹੁਕਮ ਵਿੱਚ ਰਹਿ ਕੇ ਵਾਹਿਗੁਰੂ ਦੇ ਆਗਿਆ ਵਿੱਚ ਰਹਿਣਾ, ਹੁਣ ਮੈਂ ਇੱਕ ਬੇਨਤੀ ਕਰਨ ਲੱਗਾ, ਜਰਾ ਧਿਆਨ ਦੇਣਾ, ਵਾਹਿਗੁਰੂ ਦੀ ਆਗਿਆ ਦਾ ਕਿਵੇਂ ਪਤਾ ਚੱਲੇ ਵੀ ਵਾਹਿਗੁਰੂ ਦੀ ਆਗਿਆ ਕੀ ਹੈ? ਧੰਨ ਗੁਰੂ ਗ੍ਰੰਥ ਸਾਹਿਬ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦਾ ਸੰਗ੍ਰਹਿ ਹੈ, ਧਿਆਨ ਚ ਰੱਖ ਲੈਣਾ। ਜੋ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ, ਇਸ ਕਰਕੇ ਅਸੀਂ ਕਹਿੰਦੇ ਹਾਂ ਨਾ ਅੱਜ ਦਾ ਹੁਕਮ ਕੀ ਆਇਆ, ਅੱਜ ਦੇ ਹੁਕਮ ਦੀ ਕਥਾ, ਇਹ ਹੁਕਮ ਕਿਸੇ ਵਿਅਕਤੀ ਦਾ ਨਹੀਂ, ਧਿਆਨ ਚ ਰੱਖ ਲੈਣਾ, ਇਹ ਹੈ ਧੁਰ ਕੀ ਬਾਣੀ ਆਈ, ਇਹ ਹੁਕਮ ਹੈ ਅਕਾਲ ਪੁਰਖ ਵਾਹਿਗੁਰੂ ਦਾ, ਪ੍ਰਗਟ ਹੋਇਆ ਦਸ ਜਾਮਿਆਂ ਰਾਹੀਂ, ਪ੍ਰਗਟ ਹੋਇਆ 30 ਸੰਤ ਭਗਤ ਸੂਫੀ ਫਕੀਰਾਂ ਰਾਹੀਂ। ਉਹ ਜੋ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ, ਉਹ ਧੰਨ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਦਾ ਪਹਿਲਾ ਪ੍ਰਕਾਸ਼ ਪੁਰਬ ਬੜੇ ਚਾਓ ਨਾਲ, ਸ਼ਰਧਾ ਭਾਵਨਾ ਨਾਲ, ਜਿਸ ਦੀ ਅਗਵਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਨੇਜਰ ਸ੍ਰੀ ਦਰਬਾਰ ਸਾਹਿਬ ਵੱਲੋਂ ਕਰਦਿਆਂ, ਜੋ ਸਾਰੇ ਸੰਸਾਰ ਨੂੰ ਚੇਤਨਾ ਦਿੰਦਿਆਂ ਵੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਪਹਿਲਾ ਪ੍ਰਕਾਸ਼ 1604 ਵਿੱਚ ਹੋਇਆ ਸੀ ਉਹ 14 ਸਤੰਬਰ ਨੂੰ ਮਨਾਇਆ ਜਾ ਰਿਹਾ, ਔਰ ਮੈਂ ਬੇਨਤੀ ਕਰ ਦੇਵਾਂ ਜੋ ਕਿ 13 ਸਤੰਬਰ ਨੂੰ ਰਾਮਸਰ ਸਾਹਿਬ ਵਿਖੇ ਸ਼ਾਮ 4 ਤੋਂ ਰਾਤ ਦੇ 10 ਵਜੇ ਤੱਕ ਸ਼ਬਦ ਕੀਰਤਨ, ਨਾਮ ਸਿਮਰਨ, ਸਤਸੰਗ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਿਲ ਕੇ ਇਸ ਸਮਾਗਮ ਨੂੰ ਰਚਾਇਆ ਜਾ ਰਿਹਾ ਹੈ, ਅਤੇ ਨਾਲ ਹੀ ਨਾਲ ਜੋ 14 ਸਤੰਬਰ ਨੂੰ ਅੰਮ੍ਰਿਤ ਵੇਲੇ ਜਿਵੇਂ 1604 ਵਿੱਚ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਰਾਮਸਰ ਸਾਹਿਬ ਤੋਂ ਨਗਰ ਕੀਰਤਨ ਦੇ ਸਰੂਪ ਵਿੱਚ ਲਿਆ ਕੇ ਹਰਿਮੰਦਰ ਸਾਹਿਬ ਦੇ ਅੰਦਰ ਪ੍ਰਕਾਸ਼ ਕੀਤਾ ਸੀ, ਜਿਸ ਨੂੰ ਪਹਿਲਾ ਪ੍ਰਕਾਸ਼ ਪੁਰਬ ਅੱਜ ਅਸੀਂ ਕਹਿੰਦੇ ਹਾਂ, ਉਸੇ ਤਰ੍ਹਾਂ ਰਾਮਸਰ ਸਾਹਿਬ ਤੋਂ 14 ਸਤੰਬਰ ਨੂੰ ਸਵੇਰ 7 ਵਜੇ ਨਗਰ ਕੀਰਤਨ ਦੇ ਰੂਪ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਸਰੂਪ ਬੇਨਤੀ ਕਰ ਦੇਵਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜੇਗਾ, ਉਸ ਨਗਰ ਕੀਰਤਨ ਵਿੱਚ ਵੀ ਸ਼ਾਮਿਲ ਹੋਣਾ। ਇਸੇ ਤਰ੍ਹਾਂ 14 ਤਰੀਕ ਨੂੰ ਸ਼ਾਮ ਨੂੰ ਇਸੇ ਅਸਥਾਨ ਤੇ ਬੜਾ ਭਾਰੀ ਕੀਰਤਨ ਦਰਬਾਰ ਇੱਥੇ ਵੀ ਹੋਣਾ, ਉਸ ਵਿੱਚ ਵੀ ਆਪ ਨੇ ਹਾਜ਼ਰੀਆਂ ਭਰਨੀਆਂ ਤੇ ਸ਼ਬਦ ਗੁਰੂ ਦਾ ਇਹ ਹੁਕਮ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਹੈ ਤੇ ਇਸ ਹੁਕਮ ਅਨੁਸਾਰ ਜਿਹੜੇ ਚੱਲਣਗੇ ਇਹ ਸਮਝ ਲੈਣਾ ਉਹ ਸੰਤ ਭਗਤ ਪ੍ਰਵਾਨ ਹੋਣਗੇ, ਉਹ ਪ੍ਰਭੂ ਨੂੰ ਭਾਏ ਹੋਏ ਹੋਵਣਗੇ ਜੀ।
ਸੇਈ ਵਿਚੱਖਣ ਜੰਤ ਜਿਨੀ ਹਰ ਧਿਆਇਆ,
ਉਹ ਵਿਚੱਖਣ ਜੰਤ ਨੇ, ਉਹ ਸਿਆਣੇ ਨੇ, ਉਹ ਸੂਝਵਾਨ ਨੇ। ਅੱਜ ਅਸੀਂ ਇੱਕ ਗੱਲ ਧਿਆਨ ਚ ਰੱਖੀਏ, ਜਿਨ੍ਹਾਂ ਨੂੰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਥਾਂ ਦਿੱਤੀ, ਉਹ ਭਗਤ ਉਹ ਪ੍ਰਵਾਨ ਸਨ, ਤਾਂ ਹੀ ਤਾਂ ਉਹਨਾਂ ਨੂੰ ਸਤਿਗੁਰਾਂ ਨੇ ਇਸ ਪਾਵਨ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਬਰਾਬਰ ਬਿਠਾ ਲਿਆ। ਇਹ ਨਹੀਂ ਦੇਖਿਆ ਇਸ ਦੀ ਜਾਤ ਕਿਹੜੀ ਹੈ, ਬ੍ਰਾਹਮਣ ਹੈ ਤੇ ਤ੍ਰਿਲੋਚਨ ਵੀ ਬਿਠਾ ਲਏ, ਜੁਲਾਹਾ ਹੈ ਭਗਤ ਕਬੀਰ, ਇਹ ਨਹੀਂ ਵੇਖਿਆ ਵੀ ਜਾਤ ਜੁਲਾਹਾ ਹੈ, ਨਹੀਂ ਇਹ ਨਹੀਂ ਵੇਖਿਆ ਇਸ ਵਿੱਚ ਕੋਈ ਸੈਨ ਨਾਈ ਹੈ ਕਿ ਰਵਿਦਾਸ ਚਮਾਰ ਹੈ ਕਿ ਨਾਮਾ ਛੀਂਬਾ ਹੈ, ਨਾਮਾ ਛੀਂਬਾ ਕਬੀਰ ਜੁਲਾਹਾ, ਪੂਰੇ ਗੁਰ ਤੇ ਗੱਤ ਪਾਈ ਬ੍ਰਹਮ ਕੇ ਬੀਤੇ ਸ਼ਬਦ ਪਛਾਣੈ ਹਉਮੈ ਜਾਤ ਗਵਾਈ। ਉਹਨਾਂ ਨੇ ਆਪਣੀ ਜਾਤ ਗਵਾ ਦਿੱਤੀ ਚੂਕੇ ਹਉਮੈ ਗਵਾ ਦਿੱਤੀ, ਇਹ ਨਹੀਂ ਦੇਖਿਆ ਇਹ ਧੰਨਾ ਭਗਤ ਜੱਟ ਹੈ। 600 ਸਾਲਾ ਭਗਤ ਧੰਨਾ ਜੀ ਦਾ ਜਨਮ ਦਿਨ ਜੋ ਕਿ ਰਾਜਸਥਾਨ ਵਿਖੇ ਧੂਆਂ ਕੋਟ ਨਗਰ ਵਿਖੇ ਵੀ ਮਨਾਇਆ ਜਾ ਰਿਹਾ ਹੈ 12-13-14 ਮਾਰਚ ਨੂੰ। ਅੱਜ ਅਸੀਂ ਜਿਨ੍ਹਾਂ ਵੀ ਭਗਤਾਂ ਦਾ ਦਿਨ ਮਨਾਈਏ ਜਾਂ ਜਿਹੜੇ ਵੀ ਗੁਰੂ ਸਾਹਿਬਾਨ ਜੀ ਦੇ ਆਗਮਨ ਪੁਰਬ ਮਨਾਈਏ, ਸਾਡਾ ਮਸਤਕ ਝੁਕਦਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ। ਇੱਕ ਮੈਂ ਬੇਨਤੀ ਕਰਦੇ ਹਾਂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਆ ਕੇ ਮੱਥਾ ਟੇਕ ਲਈਏ, ਸਮਝ ਲੈਣਾ ਰੱਬ ਨੂੰ ਮੱਥਾ ਟੇਕ ਲਿਆ ਤੇ 36 ਬੈਠੇ ਨੇ 6 ਗੁਰੂ ਸਾਹਿਬਾਨ ਦੀ ਬਾਣੀ ਦੇ ਰੂਪ ਵਿੱਚ ਤੇ 30 ਸੰਤ ਭਗਤ, ਸਾਰਿਆਂ ਨੂੰ ਨਮਸਕਾਰ ਹੋ ਗਈ। ਐਸੇ ਮੇਰੇ ਸਾਹਿਬ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਦਰਸਾਉਂਦੇ ਸਾਨੂੰ ਇਸ ਮਾਰਗ ਤੇ ਚਲਾ ਰਹੇ ਨੇ। ਭਲਿਓ ਸਾਕਤ ਨਾ ਬਣਿਓ, ਮਨਮੁਖ ਨਾ ਬਣਿਓ, ਕਪਟੀ ਨਾ ਬਣਿਓ, ਆਪਣੀ ਮਰਜ਼ੀ ਨਾਲ ਜੀਵਨ ਨਾ ਬਤੀਤ ਕਰਿਓ, ਨਸ਼ਈ ਨਾ ਬਣਿਓ, ਔਗਣਿਆਰੇ ਨਾ ਬਣਿਓ, ਬਦ ਨਸੀਬ ਨਾ ਬਣਿਓ, ਖੁਸ਼ ਨਸੀਬ ਬਣਿਓ, ਚੂਕੇ ਪ੍ਰਭੂ ਨੂੰ ਭਾ ਜਾਓ, ਉਸ ਦੀ ਬੰਦਗੀ ਕਰੋ। ਸੰਤ ਭਗਤ ਪ੍ਰਵਾਨ ਜੋ ਪ੍ਰਭ ਪਾਇਆ, ਸਹੀ ਵਿਚੱਖਣ ਜੰਤ ਜਿੰਨੀ ਹਰ ਧਿਆਇਆ, ਉਹ ਵਿਚੱਖਣ ਜੰਤ ਨੇ, ਉਹ ਸਿਆਣੇ ਸੂਝਵਾਨ, ਉਹ ਗਹਿਰੇ ਅਨੁਭਵੀ ਸੱਜਣ ਨੇ ਜਿਨ੍ਹਾਂ ਨੇ ਵਾਹਿਗੁਰੂ ਦਾ ਆਰਾਧਨ ਕੀਤਾ ਜੀ।
ਅੰਮ੍ਰਿਤ ਨਾਮ ਨਿਧਾਨ ਭੋਜਨ ਖਾਇਆ,
ਸਰੀਰ ਨੂੰ ਭੋਜਨ ਦੀ ਲੋੜ ਹੈ, ਭੋਜਨ ਉਹ ਵੀ ਸਾਨੂੰ ਦੱਸਿਆ ਅਲਪ ਆਹਾਰ ਸੁਲਭ ਸੀ ਨਿੰਦਰਾ, ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿੱਤ ਖਾਧਾ ਤਨ ਪੀੜੀਆ ਮਨ ਮੈਂ ਚੱਲੈ ਵਿਕਾਰ। ਤੇਰੇ ਸਰੀਰ ਨੂੰ ਰੋਟੀ ਆਦਿਕ ਭੋਜਨ ਦੀ ਲੋੜ ਹੈ, ਪਰ ਤੇਰੇ ਮਨ ਨੂੰ ਵੀ ਤੇ ਭੋਜਨ ਦੀ ਲੋੜ ਹੈ ਨਾ, ਕਿਤੇ ਤੇ ਨਹੀਂ ਹੈ ਵੀ ਸਰੀਰ ਦਾ ਭੋਜਨ ਦਾ ਪ੍ਰਬੰਧ ਤੇ ਕਰ ਲਿਆ ਪਰ ਮਾਨਸਿਕ ਭੋਜਨ ਦਾ ਪ੍ਰਬੰਧ ਹੀ ਨਹੀਂ ਕੀਤਾ ਤੇ ਮਨ ਹੋ ਗਿਆ ਭੁੱਖਾ। ਇਸ ਕਰਕੇ ਮੇਰੇ ਸਾਹਿਬ ਕਹਿੰਦੇ ਨੇ ਉਹ ਭਗਤ ਜਨਾਂ ਨੇ, ਬੰਦਗੀ ਵਾਲਿਆਂ ਨੇ ਅੰਮ੍ਰਿਤ ਨਾਮ ਨਿਧਾਨ ਭੋਜਨ ਖਾਇਆ, ਉਹਨਾਂ ਨੇ ਐਸਾ ਅਮੋਲਕ ਖਜ਼ਾਨਾ ਜੋ ਅੰਮ੍ਰਿਤ ਦਾ ਉਸ ਨਾਮ ਦੇ ਭੋਜਨ ਨੂੰ ਸੁਰਤ ਰਾਹੀਂ ਜਪ ਕੇ ਖਾਵਨਾ ਕੀਤਾ ਜੀ।
ਸੰਤ ਜਨਾ ਕੀ ਧੂਰ ਮਸਤਕ ਲਾਇਆ,
ਆਪਣੇ ਮਸਤਕ ਤੇ ਬੰਦਗੀ ਸਿਮਰਨ ਕਰਨ ਵਾਲਿਆਂ ਦੀ ਚਰਨ ਧੂੜ ਲਾਈ। ਸੰਤ ਜਨਾ ਕੀ, ਉਹ ਜਨ ਜੋ ਬੰਦਗੀ ਸਿਮਰਨ ਅਭਿਆਸੀ ਸਾਧ ਸੰਗਤ ਦੀ ਧੂੜ ਮਸਤਕ ਤੇ ਲਾਈ, ਭਲਾ ਕਿਉਂ, ਚੂਕੇ ਬੰਦਗੀ ਸਿਮਰਨ ਕਰਨ ਵਾਲਿਆਂ ਜਿੱਥੇ ਕਦਮ ਟਿਕਾਏ ਉਸ ਖਾਕ ਵਿੱਚ ਵੀ ਨਾਮ ਦਾ ਅਸਰ ਚਲਾ ਗਿਆ ਹੋਵੇਗਾ, ਤਾਂ ਕਿ ਉਹ ਖਾਕ ਕਿਤੇ ਮਸਤਕ 'ਤੇ ਲਾਵਾਂ ਅਤੇ ਮੇਰੇ ਅੰਦਰ ਵੀ ਨਾਮ ਦੀ ਰੌਂ ਚੱਲ ਜਾਏ ਅਤੇ ਨਿਮਰਤਾ ਵੀ ਬਣੀ ਰਹੇ। ਤਾਂ ਸਾਹਿਬ ਕਹਿਣ ਲੱਗੇ ਐਸੀ ਅਵਸਥਾ ਬਣ ਗਈ ਕਿ ਸੰਤ ਜਨਾ ਕੀ ਧੂਰ ਮਸਤਕ ਲਾਇਆ।
ਨਾਨਕ ਭਏ ਪੁਨੀਤ ਹਰ ਤੀਰਥ ਨਾਹਿਆ।
ਧੰਨ ਗੁਰੂ ਰਾਮਦਾਸ ਪਾਤਸ਼ਾਹ ਚੌਥੇ ਨਾਨਕ ਫਰਮਾਨ ਕਰਦੇ ਨੇ, ਉਹ ਪੁਨੀਤ ਹੋ ਗਏ, ਉਹ ਪਵਿੱਤਰ ਹੋ ਗਏ। ਪਵਿੱਤਰ 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 ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ। ਮਨ ਪ੍ਰੀਤ ਕਰਕੇ ਨਾਮ ਜਪਦੇ ਉਹ ਫਿਰ ਐਸਾ ਜੀਵਨ ਬਣਾ ਗਏ ਵੀ ਨਾਨਕ ਭਏ ਪੁਨੀਤ ਹਰ ਤੀਰਥ ਨਹਾਇਆ। ਚੂੰਕਿ ਬਾਹਰ ਦੇ ਤੀਰਥ ਵਿੱਚ ਪਾਣੀ ਵਿੱਚ ਸਰੀਰ ਟੁੱਬੀ ਲਾਉਂਦਾ, ਪਰ ਵਾਹਿਗੁਰੂ ਦੇ ਨਾਮ ਜਲ ਵਿੱਚ ਅੰਦਰ ਦੀ ਸੁਰਤ ਟੁੱਬੀ ਲਾਉਂਦੀ ਹੈ ਜਦੋਂ ਜਪਦੇ ਗਏ। ਇਹ ਸੱਚ ਹੈ। ਹਜ਼ੂਰ ਕਹਿੰਦੇ ਨੇ ਸ਼ਾਇਦ ਬਾਹਰ ਤੇ ਵੱਖਰੀਆਂ ਵੱਖਰੀਆਂ ਥਾਵਾਂ ਤੇ 68 ਤੀਰਥ ਨੇ, ਪਰ ਮੈਂ ਤੈਨੂੰ ਦੱਸਦਾ 8-60 ਤੀਰਥ। ਜਹਿ ਸਾਧ ਪਗ ਧਰੈ ਤਹਿ ਬੈਕੁੰਠ ਜਹਿ ਨਾਮ ਉਚਰ ਹੈ। ਭਲਿਆ ਮੈਂ ਤੈਨੂੰ ਦੱਸਦਾ ਤੂੰ ਸਿਮਰਨ ਕਰ, 68 ਤੀਰਥ ਤੇਰੇ ਨਾਲ ਨਾਲ ਹੋਣਗੇ। 8-60 ਤੀਰਥ ਤਿਸ ਸੰਗ ਰਹਿ ਹੈ ਜਿਨ ਹਰ ਹਿਰਦੇ ਰਿਹਾ ਸਮਾਏ। ਤੇਰੀ ਸੁਰਤ ਜਪਦੀ ਹੋਵੇਗੀ ਤੇ ਸਮਝ ਲਈ ਰੋਜ਼ ਸੁਰਤ ਦੀ ਟੁੱਬੀ ਲੱਗੇਗੀ, ਉਹ ਮਨ ਮੈਲਾ ਨਹੀਂ ਹੋਵੇਗਾ। ਤੀਰਥ ਦਾ ਮਤਲਬ ਤਾਂ ਇਹੀ ਹੈ ਨਾ ਵੀ ਪਵਿੱਤਰ ਹੋ ਜਾਈਏ, ਪਰ ਤੀਰਥ ਨਾਤਾ ਕਿਆ ਕਰੇ, ਮਨ ਮੈਂ ਮੈਲ ਗਮਾਨ ਹੈ। ਨਾਵਨ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਭਾਉ ਲੱਥੀ ਨਾਤਿਆਂ ਦੋਏ ਪਹਾ ਚੜੀਅਸ ਹੋਰ। ਭਲਿਆ ਉਹ ਤੀਰਥ ਨਾ ਜੋ ਵਾਹਿਗੁਰੂ ਦੇ ਨਾਮ ਦਾ ਤੀਰਥ ਹੈ। ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਗੁਰ ਗਿਆਨ ਸਾਚਾ ਥਾਨ ਤੀਰਥ, ਦਸ ਪੁਰਬ ਸਦਾ ਦਸਾਹਰਾ। ਭਲਿਆ ਤੂੰ ਨਾਮ ਦੇ ਤੀਰਥ ਵਿੱਚ ਇਸ਼ਨਾਨ ਕਰ, ਤੇਰੇ ਦਸ ਪੁਰਬਾਂ ਵਾਲਾ ਸਦਾ ਦੁਸਹਿਰੇ ਦਾ ਇਸ਼ਨਾਨ ਬਣਿਆ ਰਹੇਗਾ। ਹਿੰਦੂ ਧਰਮ ਵਿੱਚ ਉਹ ਦਸ ਪੁਰਬ ਬੜੇ ਵਿਸ਼ੇਸ਼ ਮੰਨੇ ਗਏ ਨੇ, ਅਸ਼ਟਮੀ, ਚੌਦਸ, ਮੱਸਿਆ, ਪੂਰਨਮਾਸ਼ੀ, ਸੰਗਰਾਂਦ, ਸੂਰਜ ਉਤਰੈਣ, ਸੂਰਜ ਦਖਨੈਣ, ਚੰਦਰ ਗ੍ਰਹਿਣ, ਸੂਰਜ ਗ੍ਰਹਿਣ ਤੇ ਵਿਅਤੀਪਾਤ। ਇਹ ਦਸ ਤੀਰਥ, ਦਸ ਪੁਰਬ ਸਦਾ ਦਸਾਹਰਾ। ਸਾਹਿਬ ਕਹਿੰਦੇ ਨੇ ਇੱਕ ਮਨ ਹੋ ਕੇ ਵਾਹਿਗੁਰੂ ਕਹਿ ਲਈ, ਤੇਰਾ ਇੱਥੇ ਨਾਮ ਜਪਦੇ ਹੀ ਸਦਾ ਦਾ ਦੁਸਹਿਰਾ ਬਣਿਆ। ਇਹ ਸਾਹਿਬ ਰਹਿਮਤ ਕਰਨ, ਅੰਦਰਲਾ ਆਪਾ ਵਾਹਿਗੁਰੂ ਨਾਮ ਵਿੱਚ ਲੀਨ ਹੋ ਜਾਏ, ਤਾਂ ਕਿ ਅੰਦਰ ਐਸਾ ਤੀਰਥ ਮਨ ਨੂੰ ਪੁਨੀਤ ਕਰ ਦੇਵੇ, ਪਵਿੱਤਰ ਕਰ ਦੇਵੇ। ਤੇ ਜੇ ਮਨ ਪੁਨੀਤ ਹੋ ਗਿਆ ਤੇ ਸਮਝ ਲੈਣਾ ਸਾਡੇ ਰੋਮ ਰੋਮ ਵਿੱਚ ਪਵਿੱਤਰਤਾ ਨਿਕਲੇਗੀ। ਅੱਖਾਂ ਵੀ ਪਵਿੱਤਰ, ਕੰਨ ਵੀ ਪਵਿੱਤਰ, ਰਸਨਾ ਵੀ ਪਵਿੱਤਰ, ਹਰ ਕਦਮ ਪਵਿੱਤਰ ਹੋ ਜਾਏਗਾ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਤੀਰਥ ਵਿੱਚ ਇਸ਼ਨਾਨ ਕੀਤਾ। ਇਹ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ, ਇਹਨਾਂ ਦੀ ਚਰਨੀ ਲੱਗੀਏ, ਗੁਰੂ ਵਾਲੇ ਬਣੀਏ, ਖੰਡੇ ਬਾਟੇ ਦੀ ਅੰਮ੍ਰਿਤ ਪੌਹਲ ਪ੍ਰਾਪਤ ਕਰਦੇ ਹਾਂ, ਸ਼ਬਦ ਗੁਰੂ ਦੇ ਲੜ ਲੱਗਦੇ ਹਾਂ। ਇਸ ਤੋਂ ਵੱਧ ਕੇ ਦੁਨੀਆਂ ਭਰ ਵਿੱਚ ਸੇਧ ਦੇਣ ਵਾਲਾ, ਸਾਡੀ ਅਗਵਾਈ ਕਰਨ ਵਾਲਾ, ਲੋਕ ਤੇ ਪਰਲੋਕ ਵਿੱਚ ਬਾਂਹ ਫੜਨ ਵਾਲਾ ਹੋਰ ਕੋਈ ਨਹੀਂ। ਜਿਨ੍ਹਾਂ ਨੇ ਸ਼ਬਦ ਗੁਰੂ ਦਾ ਆਸਰਾ ਲੈ ਲਿਆ, ਲੋਕ ਪਰਲੋਕ ਸਵਾਰ ਲਿਆ। ਇਹ ਗੁਰੂ ਬਖਸ਼ਿਸ਼ ਕਰਨ, 13 ਸਤੰਬਰ ਰਾਮਸਰ ਸਾਹਿਬ ਦੇ ਕੀਰਤਨ ਦਰਬਾਰ ਵਿੱਚ ਸ਼ਾਮ ਨੂੰ, ਤੇ 14 ਸਤੰਬਰ ਅੰਮ੍ਰਿਤ ਵੇਲੇ ਦੇ ਨਗਰ ਕੀਰਤਨ ਵਿੱਚ ਰਾਮਸਰ ਸਾਹਿਬ ਤੋਂ ਹਰਿਮੰਦਰ ਸਾਹਿਬ ਤੱਕ, ਤੇ 14 ਸਤੰਬਰ ਨੂੰ ਸ਼ਾਮ ਨੂੰ ਇਸ ਸਥਾਨ ਤੇ ਕੀਰਤਨ ਦਰਬਾਰ ਵਿੱਚ ਹਾਜ਼ਰੀਆਂ ਭਰੀਏ ਤੇ ਗੁਰੂ ਦੀਆਂ ਅਸੀਸਾਂ ਹਾਸਲ ਕਰੀਏ। ਨਾਲ ਹੀ ਇੱਕ ਹੋਰ ਸੂਚਨਾ, ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਆਗਮਨ ਪੁਰਬ, ਉਹ 29 ਅਕਤੂਬਰ ਨੂੰ ਇਸ ਅਸਥਾਨ ਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਤੇ ਮਨਾਇਆ ਜਾ ਰਿਹਾ, ਤੇ ਹੋਰ ਵੀ ਥਾਂ ਥਾਂ ਤੇ ਸੰਗਤਾਂ ਆਪਣੇ ਆਪਣੇ ਸ਼ਹਿਰਾਂ ਵਿੱਚ ਜਿੱਥੇ ਵੀ ਮਨਾਵਣ, ਉਹ 29 ਅਕਤੂਬਰ ਨੂੰ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਆਗਮਨ ਪੁਰਬ ਆ ਰਿਹਾ, ਉਸ ਵਿੱਚ ਵੀ ਵੱਧ ਤੋਂ ਵੱਧ ਹਾਜ਼ਰੀਆਂ ਭਰੀਏ। ਗੁਰੂ ਰਾਮਦਾਸ ਪਾਤਸ਼ਾਹ ਜੀ ਦੀਆਂ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਅਸੀਸਾਂ ਹਾਸਲ ਕਰੀਏ ਜੀ। ਇਹਨਾਂ ਅੱਖਰਾਂ ਨਾਲ 2 ਦਿਨ ਸ਼ਬਦ ਵਿਚਾਰ ਕਰਦੇ ਹਾਂ, ਹੋਈਆਂ ਭੁੱਲਾਂ ਦੀ ਖਿਮਾ ਕਰ ਦੇਣਾ। ਕੋਟਾਨ ਕੋਟ ਧੰਨਵਾਦ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ। हार्दिक धन्यवाद श्रोमणी गुरुद्वारा प्रबंधक कमेटी मैनेजर साहब अते सिंह साहब मुख ग्रंथी सचखंड श्री हरिमंदर साहब सिंह साहब ज्ञानी जगतार सिंह साहब जी का जथेदार श्री अकाल तख्त साहब जी का सारिया संगतों का तय दिलों बहुत बहुत धन्यवाद दसरे दिया भुलों की खिमा करते हैं। आओ सारे इस पावन शब्द दिया खीरलियां दो पंक्तियां दा जप शरवन करके उपरंत फतेह नाल सांझ पाइए जी।
संत जना की तूर मस्तक लाया नानक भये पुनीत हर तीरथ नाया वाहेगुरु जी का खालसा वाहेगुरु जी की फतेह।